दुएरा हर गोपाल सिख हुए कर पिता बिशंबर दास हाथ जोड़ बूजन लगयो श्री सतगुर के पास।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे वड्या भागां वाले हो दीन दुनिया दे मालक धन धन श्री गुरु ग्रंथ साहिब सच्चे पातशाह दे पावन पवित्र चरणा कमलां च हाजरियां भर के एकत्र हो के अपने जीवन दियां घड़ियां और सवास गुरु लेखे ला के सफला कर रहे हो। साहबे कमाल चिट्टियां बाजां वाले शमशेरे बहादुर सतगुरु धन धन श्री गुरु गोबिंद सिंह साहब जी का पवित्र पावन इतिहास आप जी सरवण कर रहे। कलगीधर पातशाह जी बिशंबर दास ते हर गोपाल और अपने होर सिखां नूं उपदेश दे रहे ने किस किस समय गुरसिख नूं गुरु चरणा विच परमेश्वर दे चरणा च अरदास करनी चाहीदी है। ओ अरदासां सतगुरु सच्चे पातशाह जी महाराज जी अपने सरबत पंथ खालसे नूं दस रहे ने कि हर वेले गुरसिख ने अपने मालक दे अपने इष्ट दे चरणा विच अरदास करनी है कि हे गरीब नवाज दया निध कृपा करो साडा यह मन अपने चरणा विच जोड़ के रखो साडी सुरती तुहाडे पावन पवित्र चरण कमलां दे आनंद विच बनी रहे तुहाडे चरण कमलां दे पावन पवित्र रस दे विच जुड़ी रहे। एदां 75 अरदासां पिछे सतगुरु जी ने दसियां ने होर भी बहुत कीमती ते दुर्लभ वचन सतगुरु सच्चे पातशाह जी ने दसे हन। आओ अगला प्रकरण प्रारंभ हो रहा है। मन बिरतियां एकाग्र करके दसवें पातशाह दा पवित्र इतिहास सरवण करिए। सरवण करन तो पहला गुरु चरणा विच हाजरी लवाउंदे आखिए जी सतनाम श्री
वाहे गुरु साहिब जीओ
सतनाम श्री
वाहे गुरु साहिब जीओ दोएरा हर गोपाल सिख हुए कर पिता बिशंबर दास
हर गोपाल सतगुरां दे चरणा दा सिख बन गया। पहला तां इहदे मन च संसा सी ना पिछे आपां सरवण करी चुके हां। जदों कलगीधर पातशाह जी महाराज जी दे पवित्र बचन सुने सुन के इहदे मन विच सरदा बन गई भावना बन गई और सतगुरां दा सिख बन गया। इहदा पिता बिशंबर दास सतगुरु सच्चे पातशाह जी महाराज जी दे चरणा विच हाजर है।
हाथ जोड़ पूजन लग्यो श्री सतगुर के पास
हाथ जोड़ के बड़े अदब नाल बड़े सत्कार नाल भाई बिशंबर दास जी उजैनपुरी वाले सतगुरु गुरु कलगीधर पातशाह जी महाराज जी दे चरणा विच बड़े अदब सत्कार नाल बेनती करके बड़े प्यार ते भाव नाल पुछण लगे।
जेने सिख बहाल हुए हुवै न सिद्ध की मेल
बेनती की सतगुरु सच्चे पातशाह जी भी कई बार ऐसा सबब बन जाता है कि पांच सिंह ही नहीं मिलते। कई इलाके ऐसे भी ने हुण भी साडे भारत खंड दे विच ही बाहर विदेशां विच तां होणगे ही भारत खंड दे विच ही कई इलाके ऐसे हन जिथे पांच प्यारे नहीं मिलते पांच सिंह नहीं मिलते। ते महाराज जी उत्थे तुहाडे किसे सिख ने पौल छकनी होवे ते उधरों पंजां सिंघां दा प्रबंध ना होवे जदों तक भी उह तड़फदा रहे कि मैनूं हुण खंडे दी पौल मिलेगी हुण खंडे दी पौल मिलेगी। अजकल तां चलो बहुत साधन हो गए ਮਿੰਟਾ ਸਕਿੰਟਾਂ ਦੇ ਵਿਚ ਬੰਦਾ ਪਹੁੰਚ ਜਾਂਦਾ ਹੈ। ਪਰ ਉਹਨਾਂ ਸਮਿਆਂ ਵਿਚ ਜਦੋਂ ਭਾਈ ਬਸੰਬਰ ਦਾਸ ਜੀ ਨੇ ਬੇਨਤੀ ਕੀਤੀ ਆ, ਬੜਾ ਔਖਾ ਸਮਾਂ ਸੀ। ਕਹਿਣ ਲੱਗੇ ਮਹਾਰਾਜ ਕੋਈ ਸਿੱਖ ਬਹਾਲ ਹੋਣਾ ਚਾਹੇ, ਬਹਾਲ ਤੋਂ ਬਾਅਦ ਵੀ ਯਾਨੀ ਕਿ ਤਿਆਰ ਪਰ ਤਿਆਰ ਹੋਣਾ ਚਾਹੇ, ਕੋਈ ਖੰਡੇ ਦੀ ਪੋਲ ਛਕਣਾ ਚਾਹੇ, ਪਰ ਉਸ ਵੇਲੇ ਕਿਸੇ ਸਿਦਕੀ ਸਿੱਖ ਦਾ ਜਾਂ ਪੰਜਾਂ ਸਿੰਘਾਂ ਦਾ ਮੇਲ ਪ੍ਰਾਪਤ ਨਾ ਹੋਵੇ।
ਕੈਸੇ ਪਾਉਲ ਚਰਨ ਕੇ ਸਿੱਖ ਬਤਾਓ ਖੇਲ।
ਮਹਾਰਾਜ ਜੀ ਫਿਰ ਉਸ ਵੇਲੇ ਤੁਹਾਡਾ ਸਿੱਖ ਮੰਨ ਲਓ ਵੀ ਚਰਨਾਂ ਦੀ ਪੋਲ ਹੀ ਲੈਣਾ ਚਾਹੇ, ਗੁਰੂ ਸਾਹਿਬ ਜੀ ਕਹਿੰਦੇ ਫਿਰ ਉਹ ਚਰਨ ਪੋਲ ਲੈ ਲਵੇ। ਕਹਿਣ ਲੱਗੇ ਮਹਾਰਾਜ ਜੀ ਵੀ ਜੇ ਕੋਈ ਸਿੱਖ ਮਿਲੇ ਹੀ ਨਾ, ਸਿਦਕੀ ਸਿੱਖ ਹੀ ਨਾ ਮਿਲੇ, ਪੰਜਾਂ ਸਿੰਘਾਂ ਦਾ ਹੀ ਮੇਲ ਪ੍ਰਾਪਤ ਨਾ ਹੋਵੇ, ਖੰਡੇ ਦੀ ਪੋਲ ਛਕਣਾ ਚਾਹੇ, ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਵੇਂ ਚਰਨ ਪੋਲ ਪ੍ਰਾਪਤ ਕਰੇ ਸਿੱਖ, ਚਰਨ ਪੋਲ ਦੀ ਪ੍ਰਾਪਤੀ ਕਿਵੇਂ ਕਰੇ, ਇਹ ਕਿਰਪਾ ਕਰਕੇ ਸਾਰੀ ਖੇਡ ਆਪ ਜੀ ਸਾਨੂੰ ਦੱਸਣਾ ਕਰੋ।
ਸਤਿਗੁਰ ਬੋਲ ਸੁਣਾਇਓ ਸੁਣੋ ਬਿਸ਼ੰਬਰ ਰੀਤ।
ਬਿਸ਼ੰਬਰ ਦਾਸ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਜੇ ਖੰਡੇ ਦੀ ਪੋਲ ਦੀ ਮਰਿਆਦਾ ਨਾ ਬਣ ਸਕੇ, ਯਾਨੀ ਕਿ ਖੰਡੇ ਦੀ ਪੋਲ ਨਾ ਚੱਕੀ ਜਾ ਸਕੇ, ਤੇ ਚਰਨ ਪੋਲ ਕਿਵੇਂ ਛਕਣੀ ਹੈ, ਚਰਨ ਪੋਲ ਕਿਵੇਂ ਪ੍ਰਾਪਤ ਕਰਨੀ ਹੈ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਬਿਸੰਬਰ ਦਾਸ ਜੀ ਸੁਣੋ, ਤੁਹਾਨੂੰ ਸਾਰੀ ਮਰਿਆਦਾ ਭਲੀ ਪ੍ਰਕਾਰ ਨਾਲ ਦੱਸਦੇ ਹਾਂ।
ਬਚ ਵਿਸ਼ਵਾਸੀ ਹੋਵਨਾ ਉਹ ਪਦ ਰੱਖੋ ਪ੍ਰੀਤ।
ਮਹਾਰਾਜ ਜੀ ਕਹਿੰਦੇ ਪਹਿਲਾਂ ਤਾਂ ਸਾਡੇ ਬਚਨਾਂ ਦਾ ਵਿਸ਼ਵਾਸ ਰੱਖਣਾ, ਜਿਹੜੇ ਬਚਨ ਅਸੀਂ ਕਰਨ ਲੱਗੇ ਹਾਂ ਉਹਨਾਂ ਬਚਨਾਂ ਤੇ ਭਰੋਸਾ ਰੱਖਣਾ, ਸ਼ਰਧਾ ਰੱਖਣੀ ਹੈ। ਐਸਾ ਨਹੀਂ ਕਿ ਗੁਰੂ ਬਚਨਾਂ ਤੇ ਭਰੋਸਾ ਨਹੀਂ ਕਰਨਾ, ਕਹਿੰਦੇ ਸਾਡੇ ਬਚਨਾਂ ਤੇ ਭਰੋਸਾ ਰੱਖਣਾ ਹੈ ਔਰ ਸਾਡੇ ਚਰਨਾਂ ਦੇ ਨਾਲ ਆਪਣੇ ਮਨ ਵਿਚ ਪ੍ਰੀਤ ਰੱਖਣੀ, ਆਪਣੇ ਹਿਰਦੇ ਵਿਚ ਪ੍ਰੀਤ ਰੱਖਣੀ, ਬਚਨਾਂ ਤੇ ਭਰੋਸਾ ਰੱਖੋ ਔਰ ਮੇਰੇ ਚਰਨਾਂ ਵਿਚ ਪ੍ਰੀਤ ਰੱਖੋ।
ਦਸ ਅਵਤਾਰ ਗੁਰ ਏਕ ਸਮ ਜੋ ਜਾਣੈ ਜੋ ਮੇਰ।
ਜਿਹੜੇ ਦਸ ਅਵਤਾਰ ਨੇ ਸਾਡੇ ਪਹਿਲੇ ਜਾਮੇ ਤੋਂ ਲੈ ਕੇ ਹੁਣ ਦਸਵੇਂ ਜਾਮੇ ਤੱਕ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਡੇ ਤੱਕ, ਇਹ ਦਸੋ ਅਵਤਾਰ ਇੱਕ ਰੂਪ ਹੀ ਕਰਕੇ ਜਾਣਦੇ ਨੇ, ਦਸਾਂ ਵਿਚ ਕੋਈ ਭੇਦ ਨਹੀਂ ਸਮਝਣਾ। ਮਹਾਰਾਜ ਜੀ ਕਹਿੰਦੇ ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ ਸਮਝਣਾ ਕਿ ਗੁਰੂ ਨਾਨਕ ਸਾਹਿਬ ਹੋਰ ਸੀ ਤੇ ਗੁਰੂ ਅੰਗਦ ਦੇਵ ਸਾਹਿਬ ਹੋਰ ਸਨ ਜਾਂ ਗੁਰੂ ਅਰਜਨ ਦੇਵ ਸਾਹਿਬ ਹੋਰ ਸਨ। ਕਹਿੰਦੇ ਦਸ ਅਵਤਾਰ ਨੇ ਸਾਡੇ ਦਸਾਂ ਨੂੰ ਇੱਕ ਸਮਾਨ ਕਰਕੇ ਮੇਰੇ ਸਿੱਖਾਂ ਨੇ ਜਾਣਨਾ, ਜਿਵੇਂ ਭਾਈ ਸੱਤੇ ਤੇ ਬਲਵੰਡ ਨੇ ਵੀ ਆਪਣੀ ਵਾਰ ਦੇ ਵਿਚ ਲਿਖਿਆ, ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਜੋਤ ਵੀ ਉਹੀ ਹੈ, ਜੁਗਤੀ ਵੀ ਉਹੀ ਹੈ, ਕੇਵਲ ਸਰੀਰ ਹੀ ਤਬਦੀਲ ਕੀਤਾ ਬਦਲਿਆ। ਕਹਿੰਦੇ ਇਸ ਤਰ੍ਹਾਂ ਆਪਣੇ ਮਨ ਦੇ ਵਿਚ ਸਿੱਖ ਨੇ ਭਾਵਨਾ ਰੱਖਣੀ, ਦਸਾਂ ਜਾਮਿਆਂ ਨੂੰ ਇੱਕ ਰੂਪ ਕਰਕੇ ਜਾਣਨਾ ਹੈ।
ਗੁਰੂ ਗ੍ਰੰਥ ਜੀ ਬਾਣੀ ਸਤਿਗੁਰੇਰ।
ਔਰ ਕਹਿੰਦੇ ਇਕਾਦਸਮੋ, ਇਕਾਦਸਮੋ ਦਾ ਮਤਲਬ ਹੈ ਗਿਆਰਵੇਂ, ਗਿਆਰਵੇਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਣਨਾ ਹੈ। ਦਸ ਜਾਮੇ ਸਾਡੇ ਨੇ, ਸਾਡਾ ਗਿਆਰਵਾਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਜਿਹੜੀ ਸਤਿਗੁਰਾਂ ਦੀ ਬਾਣੀ ਹੈ, ਇਹ ਵੀ ਗੁਰੂ ਸਰੂਪ ਕਰਕੇ ਜਾਣਨੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਨੂੰ ਵੀ ਸਾਡਾ ਸਰੂਪ ਕਰਕੇ ਸਮਝਣਾ, ਇਹ ਗਿਆਰਵਾਂ ਸਰੂਪ ਜਾਣਨਾ ਸਾਡਾ। ਇਹ ਸਤਿਗੁਰੂ ਮਹਾਰਾਜ ਜੀ ਦਾ ਹੁਕਮ ਵੀ ਹੈ ਨਾ, ਆ ਕੋਈ ਦਿਨ ਪਹਿਲਾਂ ਗੁਰਤਾ ਗੱਦੀ ਸਤਿਗੁਰਾਂ ਦਾ ਮਨਾ ਕੇ ਹਟੇ ਆ, ਮਹਾਰਾਜ ਜੀ ਨੇ ਆਗਿਆ ਵੀ ਇਹ ਕੀਤੀ ਸੀ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ। ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ, ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਰੂਪ ਕਰਕੇ ਜਾਣਨਾ, ਇਹ ਤੁਹਾਡੇ ਗਿਆਰਵੇਂ ਗੁਰੂ ਹਨ।
ਧੋਏ ਰੁਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਕੋ ਪਾਹੁਲ ਲੈ ਦੇ।
ਕਹਿੰਦੇ ਵੀ ਜੇ ਪੰਜ ਸਿੰਘ ਨਾ ਮਿਲਣ ਤਾਂ ਦੀ ਗੱਲ ਹੋ ਰਹੀ ਹੈ, ਵੈਸੇ ਖੰਡੇ ਦੀ ਪੋਲ ਛਕਣ ਦੀ ਮਰਿਆਦਾ ਹੈ ਆ, ਪਰ ਕਈ ਐਸੇ ਇਲਾਕੇ ਨੇ ਜਿੱਥੇ ਪੰਜ ਸਿੰਘ ਨਹੀਂ ਮਿਲਦੇ, ਮਜਬੂਰੀ ਬਣ ਜਾਂਦੀ ਹੈ, ਪਰ ਕਿਸੇ ਦੇ ਅੰਦਰ ਭਾਵਨਾ ਕਿ ਮੈਂ ਪਹੁਲ ਛਕਣੀ ਤੇ ਉਹ ਕੀ ਕਰੇ, ਉਧਰ ਪੰਜਾਂ ਸਿੰਘਾਂ ਦੀ ਉਡੀਕ ਕਰਨ ਲੱਗੇ ਕਿਤੇ ਜ਼ਿੰਦਗੀ ਨਾ ਲੰਘ ਜੇ, ਮੌਤ ਦਾ ਕੀ ਪਤਾ ਕਿਹੜੇ ਵੇਲੇ ਆ ਜੇ, ਕਾਲ ਦਾ ਕੀ ਪਤਾ ਕਿਹੜੇ ਵੇਲੇ ਆ ਜੇ, ਮਨ ਚ ਉਹਦੇ ਪੂਰਾ ਭਾਵਨਾ ਪਿਆਰ ਬਣਿਆ ਹੋਵੇ ਕਿ ਮੈਂ ਪਹੁਲ ਛਕਣੀ ਹੈ, ਫਿਰ ਉਹ ਕੀ ਕਰੇ ਜੇ ਪੰਜ ਸਿੰਘ ਨਾ ਮਿਲਣ। ਹੁਣ ਤਾਂ ਸਤਿਗੁਰਾਂ ਦੀ ਕਿਰਪਾ ਹਰ ਜਗ੍ਹਾ ਤੇ ਖੰਡੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ, इस स्थान ते भी जिथे आप जी बैठे हो पूर्णमाशी ते मस्या वाले दिन दो दिन महाराज जी की कृपा नाल अमृत संचार हुंदा है। और उना समय दे विच अमृत संचार बहुत दूर दूर किते किते हुंदे सी, कई वारी सिंह ही नहीं सी मिलदे अमृत छकाण वाले, एहो जी भी समस्या हुंदी सी। महाराज जी कहिंदे हुण किसे सिख ने अमृत छकना है, पौल छकनी है, पर पंज सिंह नहीं मिले ते उह की करे। कहिंदे गुरु ग्रंथ साहिब जी दा जिहड़ा रुमाल है, जिहड़ा महाराज जी दा रुमाल है जिहदे नाल सतगुरां दे अंग साफ कीते जांदे ने, उस रुमाल दी कन्नी धो के जिहड़ा जल है उह जल लै लवे। इह तां करे जे पंज सिंह ना मिलन, खंडे दी पौल छकण दी इच्छा होवे पर उस वेले प्रबंध ना होया होवे। मुक्ति खंडे दी पौल छक के ही होनी है, खंडे दी पौल जरूरी है, हर एक सिख नूं छकणी महाराज जी दा हुक्म है। ਇਹ ਤਾਂ ਦੱਸ ਰਹੇ ਨੇ ਵੀ ਜੇ ਸਮੱਸਿਆ ਬਣ ਜੇ ਵੀ ਪੰਜ ਸਿੰਘ ਮਿਲਣ ਹੀ ਨਾ, ਤਾਂ ਮਹਾਰਾਜ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਰੁਮਾਲ ਹੈ ਉਹਨੂੰ ਧੋ ਕੇ ਉਹਦੀ ਜਿਹੜੀ ਪੌਲ ਹੈ ਉਹ ਲੈ ਲਵੇ, ਇਹ ਗੁਰੂ ਕੀ ਚਰਨ ਪੌਲ ਗਿਣੀ ਜਾਏਗੀ। ਜਿਹੜਾ ਰੁਮਾਲ ਹੈ ਉਹਦਾ ਕੰਨੀ ਧੋ ਕੇ ਉਹਦਾ ਜਿਹੜਾ ਜਲ ਹੈ ਉਹ ਛਕ ਲਵੇ, ਵਾਹਿਗੁਰੂ ਕਹਿ ਕੇ ਜਲ ਉਹ ਛਕ ਲਵੇ, ਉਹ ਚਰਨ ਪੌਲ ਗਿਣੀ ਜਾਏਗੀ।
ਸਿਦਕ ਸੰਭਾਲ ਕਰਕੜਾ ਪ੍ਰਸ਼ਾਦ
और अपने मन दे विच सिदक दी संभाल करे, भरोसा रखे गुरु दे उत्ते, और कड़ा प्रसाद दी देग तैयार करके देग दा वरतारा सारी संगत विच वरता देवे। जदों चरण पौल छकनी है उदों फिर चरण पौल छक के, चरण पौल दा मतलब जदों रुमाल धो के उहदा जल छक लैणा। ए नहीं कि तुसी हुण भी गुरु ग्रंथ साहिब जी दे रुमाल धो के जल छकी जाओ, ऐसी मर्यादा नहीं है। ਇਹ ਤਾਂ ਹੈ ਜੇ ਕਿਤੇ ਪੰਜ ਸਿੰਘ ਨਾ ਮਿਲਣ ਤੇ ਖੰਡੇ ਦੀ ਪੌਲ ਛਕਣ ਦਾ ਪ੍ਰਬੰਧ ਨਾ ਹੋ ਸਕੇ ਤਾਂ ਉਨ੍ਹਾਂ ਵਾਸਤੇ ਮਜਬੂਰੀ ਵਾਸਤੇ ਕੰਮ ਕਰਨਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲ ਧੋ ਕੇ ਉਹਦਾ ਜਲ ਛਕ ਲੈਣਾ, ਫਿਰ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਹੈ, ਅਰਦਾਸ ਕਰਨੀ ਹੈ, ਔਰ ਆਪਣੇ ਮਨ ਵਿਚ ਸਿਦਕ ਰੱਖ ਕੇ ਗੁਰੂ ਦਾ ਭਰੋਸਾ ਰੱਖ ਕੇ ਉਹ ਕੜਾ ਪ੍ਰਸ਼ਾਦ ਦੀ ਦੇਗ ਸਾਰੀ ਸੰਗਤ ਵਿਚ ਸਿੱਖਾਂ ਚ ਵਰਤਾ ਦੇਣੀ ਹੈ।
ਨਾਮ ਚੜੈ ਸਤਿਗੁਰ ਕਹੇ ਤੁਕ ਗਿਆਰਵੇਂ ਮਾਨ,
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਿਆਰਵੇਂ ਗੁਰੂ ਜਾਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੁਕਮਨਾਮਾ ਲੈ ਕੇ ਪਹਿਲੇ ਅੱਖਰ ਤੋਂ ਫਿਰ ਉਸ ਸਿੱਖ ਦਾ ਨਾਮ ਰੱਖੇ। ਅੱਜ ਕੱਲ ਵੀ ਖਾਲਸਾ ਜੀ ਦਲਾਂ ਪੰਥਾਂ ਦੇ ਵਿਚ ਜਦੋਂ ਖੰਡੇ ਬਾਟੇ ਦੀ ਪੌਲ ਛਕਾਉਂਦੇ ਨੇ ਇੱਕ ਗ੍ਰੰਥੀ ਸਿੰਘ ਹੁਕਮਨਾਮਾ ਲੈਂਦਾ ਤੇ ਪਹਿਲੇ ਅੱਖਰ ਤੋਂ ਨਾਂ ਜਿਹਨੇ ਅੰਮ੍ਰਿਤ ਛਕਿਆ ਹੁੰਦਾ ਉਹਦਾ ਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮੇ ਦੇ ਪਹਿਲੇ ਅੱਖਰ ਤੋਂ ਹੁਣ ਵੀ ਰੱਖਿਆ ਜਾਂਦਾ ਹੈ। ਇਹ ਰਹਿਤ ਮਰਿਆਦਾ ਸਤਿਗੁਰੂ ਜੀ ਦੱਸ ਰਹੇ ਨੇ, ਕਹਿੰਦੇ ਭਾਈ ਜਿਸ ਨੂੰ ਪਹੁਲ ਛਕਾਉਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਹੁਕਮਨਾਮਾ ਲੈ ਕੇ ਮੁੱਖ ਵਾਕ ਲੈ ਕੇ ਉਹਦੇ ਪਹਿਲੇ ਅੱਖਰ ਤੋਂ ਫਿਰ ਨਾਮਕਰਨ ਕਰਨਾ, ਨਾਮ ਰੱਖਣਾ ਹੈ।
ਪੁਨ ਪੁਨ ਧਰੇ ਸੁਜਾਨ,
ਔਰ ਕਹਿੰਦੇ ਇਸ ਪ੍ਰਕਾਰ ਪਹਿਲੇ ਅੱਖਰ ਦੇ ਉੱਤੋਂ ਨਾਮ ਧਰਨਾ ਹੈ ਔਰ ਉਸ ਨਾਮ ਦੇ ਨਾਲ ਉਸ ਸਿੱਖ ਨੂੰ ਬੁਲਾਉਣਾ ਹੈ। ਇਸ ਤਰ੍ਹਾਂ ਸੁਜਾਨ ਸਿੱਖਾਂ ਦੀ ਇਹ ਮਰਿਆਦਾ ਹੈ।
ਆਸ ਗੁਰੂ ਕੀ ਮੰਤਰ ਸਿੱਖ ਕਾਜ ਸੰਸਾਰੀ ਕੀਨ,
ਗੁਰੂ ਦੇ ਮੰਤਰ ਦਾ ਧਾਰਨੀ ਹੋਵੇ ਸਿੱਖ, ਜਦ ਸੰਸਾਰ ਦਾ ਕੋਈ ਵੀ ਕੰਮ ਕਰੇ ਤਾਂ ਗੁਰੂ ਦੀ ਆਸ ਕਰੇ, ਭਾਵ ਗੁਰਮਤ ਨੂੰ ਧਾਰਨ ਕਰੇ, ਗੁਰੂ ਦੀ ਆਸ ਜਿਹੜੀ ਹੈ ਉਹ ਆਪਣੇ ਹਿਰਦੇ ਵਿਚ ਧਾਰਨ ਕਰੇ।
ਭੂਲ ਗਰੀਬੀ ਸਿੱਖ ਕਰ ਕੰਨਿਆ ਦੇ ਮਸਕੀਨ,
ਔਰ ਜੇ ਇਹਦੇ ਕੋਲ ਲੜਕੀ ਹੈ ਤੇ ਆਪਣੀ ਲੜਕੀ ਨੂੰ ਕਿਸੇ ਗਰੀਬ ਸਿੱਖ ਦੇ ਪੱਲੇ ਲਾ ਦੇਵੇ, ਇਹ ਨਾ ਵੇਖੇ ਕਿ ਭਾਈ ਸਾਹਮਣੇ ਜਿਹੜਾ ਅਮੀਰ ਆ ਸਿੱਖੀ ਉਹਦੇ ਪੱਲੇ ਹੋਵੇ ਨਾ, ਪੈਸਾ ਵੇਖ ਲਵੇ, ਦੌਲਤ ਵੇਖ ਲਵੇ, ਬੜਾ ਕੁਝ ਵੇਖਣ ਨੂੰ ਇਹੋ ਜਿਹਾ ਮਿਲਦਾ। ਅੱਜ ਕੱਲ ਸਾਡੇ ਸਮਾਜ ਵਿਚ ਬੱਚੀਆਂ ਅੰਮ੍ਰਿਤਧਾਰੀ ਹੁੰਦੀਆਂ ਨੇ, ਮਾਂ ਬਾਪ ਉਹਨਾਂ ਨੂੰ ਲੜ ਲਾਣ ਵੇਲੇ ਇਹ ਨੀ ਵੇਖਦੀਆਂ ਕਿ ਜਿਹਦੇ ਲੜ ਲਾ ਰਹੇ ਆ ਉਹ ਅੱਗੇ ਰੋਡਾ ਹੁੰਦਾ, ਕੋਨਾ ਮੋਨਾ ਹੁੰਦਾ, ਇਹ ਵੇਖਦੇ ਨੇ ਵੀ ਇਹਦੇ ਕੋਲ ਦੋ ਪੈਸੇ ਨੇ, ਰੁਪਈਆ ਹੈ, ਜਾਇਦਾਦ ਹੈ, ਜ਼ਮੀਨ ਹੈ। ਗੁਰਸਿੱਖੀ ਭਾਵੇਂ ਹੋਵੇ ਨਾ ਹੋਵੇ, ਮਹਾਰਾਜ ਜੀ ਕਹਿੰਦੇ ਭਾਈ ਗੁਰਸਿੱਖੀ ਪਹਿਲਾਂ ਵੇਖੋ, ਜੇ ਗੁਰਸਿੱਖੀ ਆ ਤਾਂ ਕੋਈ ਗਰੀਬ ਵੀ ਹੈ ਤਾਂ ਉਸ ਗਰੀਬ ਸਿੱਖ ਨੂੰ ਆਪਣੀ ਕੰਨਿਆ ਦੇ ਦੇਵੇ, ਇਸ ਤਰ੍ਹਾਂ ਦੀ ਮਰਿਆਦਾ ਰੱਖੇ।
ਜਗ ਛੋੜੈ ਖੰਡੇ ਚਰਨ ਪੌਲ ਸਿੱਖਾ ਸਾਰ,
ਕਹਿੰਦੇ ਵੀ ਜਦੋਂ ਪੌਲ ਛਕਣੀ ਹੈ ਖੰਡੇ ਦੀ महाराज जी कहंदे उदों फिर जगत नालों तोड़ लवे, फिर जगत दी कान करोड़ ना वेखे लोग की आखणगे, दुनिया की कहेगी, समाज की कहेगा, मैं लोकां च बहना उठना। कई बंदे ना लोग आम करके अक्सर ये कहंदे सुने जांदे ने, कहंदे जी असीं अमृत तां नहीं छकदे क्योंकि साडा बहना उठना इहो जिहा लोकां नाल है। महाराज जी कहंदे छड दिओ इहो जिहा नाल बहना उठना जिहड़ा तुहानूं खंडे बाटे दी पौल छकण तों वी रोकण। इहो जिहा लोकां नाल कहदा बैठना उठना उहनां दा, कहिंदे महाराज जी कहिंदे इहो जे जगत दे लोकां दा त्याग कर देना जरूरी है। जगत रीतियां छड के खंडे दी पौल लै लवे, जे खंडे दी पौल दा प्रबंध ना बने तां चरण पौल लै लवे।
पौल खंडे होए जिस चरणन की नैधार।
हाँ, ये भी मर्यादा है, जिन्हें खंडे दी पौल छक लिया उन्हूं चरण पौल दी लोड़ नहीं है, यानी कि उन्हूं रुमाल धो के छकण दी लोड़ नहीं है, जिन्हें खंडे दी पौल छक ली है। देखो इत्थे सतगुरु जी मर्यादा भी दस रहे ने, जिन्हें खंडे दी पौल छक लिया उन्हूं चरण पौल दी लोड़ नहीं है, उन्हूं चरण पौल छकण दी लोड़ नहीं।
चरण पहली खंड दे सिक्का ना तामा।
पर हां, जिन्हें चरण पौल छकी है उन्हूं खंडे दी पौल दी लोड़ है। जदों किते सबब बने खंडे दी पौल छकण दा ते उह छक लवे जिहड़ा चरण पौली है, जिन्हें चरण पौल लई हुई है। कि पहला तां उदों प्रबंध नहीं बनिया, पंज सिंघ नहीं मिले ते अमृत नहीं छकिया ते गुरु साहब दा रुमाल धो के जल छक लिया, चरण पौल हो गई। पर कहिंदे मुड़ के इहो जिहा सबब बन गया कि प्रबंध बन गया खंडे दी पौल छकण दा, ते कहिंदे उह खंडे दी पौल छक लवे। हां, जिन्हें खंडे दी पौल छकी है उन्हूं चरण पौल दी लोड़ नहीं है, पर जिन्हें चरण दी चरण पौल लई हुई है उन्हूं खंडे दी पौल छकनी जरूरी है। यही सिख दा नाता समझना, सिख दा जिहड़ा आपसी नाता है, सिख दा सिख नाल जिहड़ा प्यार है, वो इस प्रकार है।
जहां न हो वै तै करो वै तो अपनी शान।
हां, कहंदे भी जिथे अमृत ना तैयार होवे खंडे दा उथे तां चरण पौल छक लवे, बेशक छक लवे, ऐसी कोई गल नहीं। ते महाराज जी कहंदे सिख दा जिहड़ा नाता है, संबंध है, वो अमृतधारी सिंघां दे नाल ही, सिखां दे नाल ही होवे, सिख दा सिख दे नाल ही नाता होवे, उहदे विच ही सिख अपनी शान समझे।
अधर दसन मैं भेद न पीते अर सोन।
महाराज जी कहंदे जिवें बुल्लां ते दंदां विच कोई फर्क नहीं हुंदा, दोवें संबंध ने ना, बुल्लां दे विच दंद ने, दंदां दे उत्ते बुल लगे होए ने, कहंदे दोहां दा संबंध है। जिवें प्यो ते पुत्तर दा आपसी रिश्ता हुंदा, प्यो पुत्तर दोवें एक रूप ही मन्ने जांदे हन।
त्यों सिख्या की एकता पाहुल भेद न तवन।
इसे तरह जेड़े अमृतधारी सिख ने उन्हां दा आपस विच कोई वड्याई छुट्याई जां जात जन्म करके कोई फर्क नहीं है, जिवें होठां ते दंदां दा कोई फर्क नहीं हुंदा, प्यो ते पुत्तर दा कोई फर्क नहीं हुंदा, तिवें उन्हां विच सिख्या दी एकता है। पाहुल दा भेद ए नहीं समझना भी इन्हें चरण पौल छकी है ते साडे च नहीं बह सकदा। कहिंदे भी सिख दा आपसी कोई भेद नहीं है, दोहां विच ही एकता समझनी, एकता जाननी है।
बड़े लघु को भेद न सिख्या लेवै सिख।
वड्डे ते छोटे दा कोई भेद ना समझे, गुरु का सिख जड़ा है वो गुरु की सिख्या ले लवे।
परण जात को दूर धर ऐसे सिख सुलख।
महाराज जी कहंदे अपने वर्ण और अपनी जाति दा जड़ा अभिमान है वो सिख अपने हिरदे च दूर कर दे। ए नहीं कि सिखां विच बैठण वेले आखे मेरा तां उच्चा वर्ण है, मैं नहीं ना बहना, ये नीवे वर्ण दे ने, मेरी जात उच्ची है, इहदी नीवी जात है। कहंदे जात ते वर्ण दा फर्क सिख ने अपने मन च दूजे सिखां प्रति नहीं रखना, उच्चाई वड्याई जां छुट्याई नहीं वेखणी कि छोटी जात दा है वड्डी जात दा है, मैं अपने भाईचारे च बहना नीवे भाईचारे च नहीं बहना। अज साडे सिखां विच कमियां आउणियां शुरू हो गईयां ने, असीं अपना भाईचारा पालन लग पए हां कि जिहड़ा साडा भाईचारा साडी बरादरी है उहदे नाल साडा संबंध है, दूजियां नाल असीं रिश्ता ही नहीं रखना, ਇਦਾਂ ਦੀ ਬਿਰਤੀ ਬਣ ਚੁੱਕੀ ਹੈ। ਮਹਾਰਾਜ ਜੀ ਕਹਿੰਦੇ ਸਿੱਖ ਆਪਣੀ ਵਰਣ ਤੇ ਜਾਤੀ ਨੂੰ ਦੂਰ ਧਾਰ ਦੂਰ ਕਰਕੇ ਰੱਖੇ, ਇਸ ਤਰ੍ਹਾਂ ਸਿੱਖ ਦੇ ਸੁਲੱਖਣ ਨੇ ਪੂਰੇ ਲੱਛਣਾਂ ਵਾਲੇ ਸਿੱਖ ਹੋਣ।
ਦੇਵੈ ਲੇਵੈ ਪ੍ਰੀਤ ਕਰ ਖਾਵੈ ਕਰਜ ਦੁਆਏ।
ਸਿੱਖਾਂ ਦੇ ਨਾਲ ਹੀ ਲੈਣ ਦੇਣ ਦੀ ਸਾਂਝ ਰੱਖੇ ਗੁਰਸਿੱਖ, ਸਿੱਖਾਂ ਦੇ ਨਾਲ ਹੀ ਲੈਣ ਦੇਣ ਦਾ ਸੰਬੰਧ ਰੱਖੇ। ਜੇ ਕਿਸੇ ਕੋਲੋਂ ਕਰਜ਼ ਲੈ ਕੇ ਖਾ ਲਵੇ ਤੇ ਉਹਨੂੰ ਵਾਪਸ ਵੀ ਮੋੜੇ, ਇਹ ਨਹੀਂ ਕਿ ਕਰਜ਼ ਲੈ ਕੇ ਖਾ ਜਾਵੇ ਤੇ ਮੁੜ ਕੇ ਮੁੱਕਰ ਜਾਵੇ ਤੇ ਆਖੇ ਮੈਂ ਦੇਣਾ ਹੀ ਨਹੀਂ, ਇਹ ਸਿੱਖ ਦੀ ਬਿਰਤੀ ਨਹੀਂ ਹੈ। ਜੇ ਕਿਸੇ ਕੋਲੋਂ ਕਰਜ਼ਾ ਲੈ ਲਵੇ, ਮੰਨ ਲਓ ਕਿਸੇ ਸਿੱਖ ਕੋਲੋਂ ਹੀ ਕਰਜ਼ਾ ਲੈ ਲਵੇ, ਤੇ ਸਿੱਖ ਦਾ ਫਰਜ਼ ਬਣਦਾ ਵੀ ਜੇ ਕਰਜ਼ਾ ਲੈ ਕੇ ਉਹਨੇ ਪਹਿਲਾਂ ਆਪਣਾ ਘਰ ਪਾਲ ਲਿਆ, ਆਪਣਾ ਔਖਾ ਸਮਾਂ ਕੱਟ ਲਿਆ ਤੇ ਮੁੜ ਕੇ ਜਿਹੜਾ ਉਹ ਕਰਜ਼ਾ ਹੈ ਉਹ ਸਿੱਖ ਨੂੰ ਵਾਪਸ ਮੋੜ ਦੇਵੇ, ਨਹੀਂ ਤਾਂ ਓਦਾਂ ਨਾ ਕਰੇ ਜਿਵੇਂ ਮਾਲਾ ਸਿੰਘ ਲੋਹਰਾ ਸਿੰਘ ਦੀ ਸਾਖੀ ਆਈ ਸੀ ਨਾ ਪਿੱਛੇ, ਉਹਨੇ ਕਿਹਾ ਵੀ ਸਿੱਖ ਸਿੱਖ ਦਾ ਖਾਏ ਕਹਿ ਲੇਖਾ ਕੋਈ ਨਾ ਦੇ, ਵੀ ਸਿੱਖ ਸਿੱਖ ਦਾ ਖਾ ਜੇ ਮੁੜ ਕੇ ਕੋਈ ਲੇਖਾ ਨਹੀਂ ਦੇਣਾ ਪੈਂਦਾ। ਤੇ ਕਲਗੀਧਰ ਪਾਤਸ਼ਾਹ ਜੀ ਚੁਬਾਰੇ ਤੇ ਬੈਠੇ, ਮਹਾਰਾਜ ਜੀ ਨੂੰ ਉੱਚੀ ਆਵਾਜ਼ ਚ ਕਿਹਾ, ਹੱਕ ਪਰਾਇਆ ਨਾਨਕਾ ਉਹ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਅਗਲੇ ਦਿਨ ਹੀ ਕਹਿੰਦਾ ਮੇਰੇ ਕੋਲੋਂ ਪੈਸੇ ਲੈ ਜੀ ਬਈ। ਸੋ ਕਹਿਣ ਤੋਂ ਭਾਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਨਾ ਹੋਵੇ ਕਿ ਜਿਹੜਾ ਸਿੱਖ ਹੈ ਸਿੱਖ ਕੋਲੋਂ ਕਰਜ਼ਾ ਲੈ ਕੇ ਮੁੜ ਕੇ ਖਾ ਕੇ ਮੁੱਕਰ ਜੇ, ਮੈਂ ਤਾਂ ਦੇਣਾ ਹੀ ਨਹੀਂ, ਤੂੰ ਵੀ ਸਿੱਖ ਹੈ ਮੈਂ ਵੀ ਸਿੱਖ ਹਾਂ ਕੋਈ ਗੱਲ ਨਹੀਂ। ਕਹਿੰਦੇ ਐਸਾ ਨਹੀਂ, ਜਿਵੇਂ ਲਵੇ ਉਸੇ ਤਰ੍ਹਾਂ ਭਾਵਨਾ ਦੇ ਨਾਲ ਉਹਦਾ ਕਰਜ਼ ਜਿਹੜਾ ਹੈ ਮੋੜ ਦੇਵੇ।
ਸਿੱਖੀ ਪਦ ਜੋ ਦਗਾ ਕਰ ਥੋਰ ਨਕ ਤੋਂ ਪਾਏ।
ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖੀ ਪਦਵੀ ਧਾਰਨ ਕਰਕੇ ਕਿਸੇ ਨਾਲ ਦਗਾ ਕਰਦਾ ਹੈ, ਹੋਵੇ ਸਿੱਖ ਤੇ ਸਿੱਖ ਬਣ ਕੇ ਕਿਸੇ ਨਾਲ ਵੀ ਦਗਾ ਕਰਦਾ, ਸਿੱਖ ਨਾਲ ਹੀ ਨਹੀਂ ਕਿਸੇ ਨਾਲ ਵੀ ਜੇ ਦਗਾ ਕਰਦਾ ਤਾਂ ਉਹ ਦਗਾ ਕਰਨ ਵਾਲੇ ਨੂੰ ਕਿਤੇ ਵੀ ਥਾਂ ਨਹੀਂ ਮਿਲਦੀ, ਨਾ ਇਸ ਲੋਕ ਵਿੱਚ ਨਾ ਪਰਲੋਕ ਵਿੱਚ। ਜਿਹੜਾ ਫਰੇਬੀ ਹੈ, ਜਿਹੜਾ ਦਗੇਬਾਜ ਹੈ, ਜਿਹੜਾ ਪੈਰ ਪੈਰ ਤੇ ਮੁੱਕਰ ਜਾਂਦਾ ਧੋਖਾ ਦੇਣ ਵਾਲਾ ਹੈ, ਉਹ ਸਿੱਖ ਨਹੀਂ ਹੋ ਸਕਦਾ। ਖਾਲਸਾ ਜੀ, ਸਿੱਖ ਦਾ ਕਿਰਦਾਰ ਬੜਾ ਉੱਚਾ ਤੇ ਸੁੱਚਾ ਹੁੰਦਾ ਹੈ। ਸਿੱਖ ਦੇ ਜੀਵਨ ਨੂੰ ਵੇਖ ਕੇ ਤਾਂ ਹਜ਼ਾਰਾਂ ਲੋਕ ਨਤਮਸਤਕ ਹੁੰਦੇ, ਸੀਸ ਝੁਕਾਉਂਦੇ ਨੇ ਕਿ ਜੇ ਜੀਵਨ ਹੋਣਾ ਚਾਹੀਦਾ ਤਾਂ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਜੇ ਸਿੱਖ ਦੇ ਵਿੱਚ ਸਿੱਖੀ ਲਿਬਾਸ ਵਿੱਚ ਛੁਪੇ ਹੋਏ ਲੋਕ ਦਗੇਬਾਜ਼ੀਆਂ ਕਰਕੇ ਛਲ ਫਰੇਬ ਕਰਕੇ ਲੋਕਾਂ ਨੂੰ ਠੱਗਦੇ ਨੇ, ਤੇ ਆਮ ਕਰਕੇ ਅੱਜ ਲੋਕ ਕਹਿੰਦੇ ਸੁਣੇ ਜਾਂਦੇ ਨੇ, ਕਹਿੰਦੇ ਜੀ ਗਾਤਰੇ ਪਾ ਕੇ ਆਹ ਕੰਮ ਕਰਦੇ ਨੇ, ਵੇਖੋ ਜੀ ਆਹ ਕੰਮ ਕਰਦੇ ਨੇ। ਹਾਂ, ਕੁਝ ਬੰਦੇ ਹੋਣਗੇ ਉਹ ਸਾਰਿਆਂ ਵਿੱਚ ਹੀ ਹੁੰਦੇ ਨੇ। ਖਾਲਸਾ ਜੀ, ਉਹ ਅਕਸ਼ ਖਰਾਬ ਕਰਨ ਵਾਲੇ ਲੋਕ ਹੁੰਦੇ ਨੇ ਕਿਸੇ ਵੀ ਧਰਮ ਤੇ ਮਜ਼ਹਬ ਦੇ ਵਿੱਚ ਹੋਣ, ਪਰ ਸਾਰਿਆਂ ਨੂੰ ਇੱਕੋ ਲੀਹ ਤੇ ਨਹੀਂ ਲਾ ਲੈਣਾ ਚਾਹੀਦਾ ਵੀ ਇੱਕੋ ਜਿਹੇ ਹੁੰਦੇ ਨੇ। ਜਿਹੜੇ ਦੂਜੇ ਨੇ ਗਾਤਰੇ ਨਹੀਂ ਪਾਉਂਦੇ, ਉਹ ਕਿਹੜਾ ਮਾੜੇ ਕੰਮ ਨਹੀਂ ਕਰਦੇ ਹਨ, ਉਹ ਵੀ ਤਾਂ ਭੈੜੇ ਖੋਟੇ ਕਰਮਾਂ ਚ ਉਹਨਾਂ ਨੂੰ ਕੋਈ ਆਗਿਆ ਦਿੱਤੀ ਹੈ ਕਿਸੇ ਧਰਮ ਨੇ ਵੀ ਤੁਸੀਂ ਗਾਤਰਾ ਨਹੀਂ ਪਾਇਆ ਤੇ ਤੁਸੀਂ ਮਾੜਾ ਕੰਮ ਕਰੀ ਜਾਓ? ਕਿਸੇ ਧਰਮ ਨੇ ਆਗਿਆ ਦਿੱਤੀ ਹੈ ਉਹਨਾਂ ਨੂੰ? ਕਾਨੂੰਨ ਨੇ ਜਾ ਕੇ ਦੇ ਦਿੱਤੀ ਹੈ ਵੀ ਤੁਸੀਂ ਕਰੋ? ਉਹ ਤਾਂ ਸਾਰਿਆਂ ਵਾਸਤੇ ਮਾੜਾ ਹੈ, ਜਿਹੜਾ ਵੀ ਕੋਈ ਬੰਦਾ ਮਾੜਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸਿੱਖ ਹੈ ਉਹ ਕਿਸੇ ਨਾਲ ਦਗਾ ਨਾ ਕਰੇ, ਕਿਉਂਕਿ ਜਿਹੜਾ ਦਗਾ ਕਰਨ ਵਾਲਾ ਦਗੇਬਾਜ਼ ਹੈ ਉਹਨੂੰ ਕਿਤੇ ਵੀ ਥਾਂ ਨਹੀਂ ਮਿਲਦੀ।
ਪ੍ਰੀਤ ਨਾਮ ਕੀ ਨਾਮ ਜਪ ਨਾਮ ਰਮੈ ਵਿੱਚ ਪ੍ਰਾਣ।
ਮਹਾਰਾਜ ਜੀ ਕਹਿੰਦੇ ਨਾਮ ਦੇ ਨਾਲ ਪ੍ਰੀਤ ਕਰਨੀ ਆ ਭਾਈ ਸਿੱਖਾ, ਨਾਮ ਨਾਲ, ਨਾਮ ਨਾਲ ਪ੍ਰੀਤ ਕਰਨੀ ਆ ਔਰ ਨਾਮ ਦਾ ਜਾਪ ਜਪਣਾ। ਨਾਮ ਰਮੈ ਵਿੱਚ ਪ੍ਰਾਣ, ਜਿਹੜਾ ਨਾਮ ਹੈ ਉਹ ਤੇਰੇ ਸਵਾਸਾਂ ਵਿੱਚ ਵਸ ਜਾਏ, ਹਰ ਇੱਕ ਸਾਹ ਦੇ ਨਾਲ ਪਰਮੇਸ਼ਰ ਦੇ ਨਾਮ ਦਾ ਚਿੰਤਨ ਹੋਵੇ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ, ਚਿੰਦ ਵਾਲੀ ਅਵਸਥਾ ਬਣ ਜੇ ਕਿ ਹਰ ਇੱਕ ਸਾਹ ਦੇ ਨਾਲ, ਹਰ ਇੱਕ ਸਵਾਸ ਦੇ ਨਾਲ ਪਰਮੇਸ਼ਰ ਦਾ ਚਿੰਤਨ ਕਰਨਾ, ਕੋਈ ਦਮ ਕੋਈ ਸਾਹ ਵਿਅਰਥ ਨਾ ਚਲਾ ਜਾਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਵਿਰਥਾ ਜਾਏ ਵਾਲੀ ਅਵਸਥਾ ਹੋਵੇ। ਨਾਮ ਵਸੈ ਵਿੱਚ ਪ੍ਰਾਣ, ਮਹਾਰਾਜ ਜੀ ਕਹਿੰਦੇ ਨਾਮ ਤੇਰੇ ਪ੍ਰਾਣਾਂ ਦੇ ਵਿੱਚ ਵਸ ਕੇ ਤੇਰੇ ਪ੍ਰਾਣਾਂ ਦਾ ਆਧਾਰ ਬਣ ਜਾਵੇ।
ਨਾਮ ਉਪਦੇਸ਼ ਹੈ, ਨਾਮ ਸੁਖ ਸਖਾ ਸਾ ਚਲਾ ਨਾਮ।
ਮਹਾਰਾਜ ਜੀ ਕਹਿੰਦੇ ਨਾਮ ਦਾ ਹੀ ਉਪਦੇਸ਼ ਕਰੇ, ਅੱਗੇ ਵੀ ਨਾਮ ਦਾ ਹੀ ਉਪਦੇਸ਼ ਦੇਵੇ, ਭਾਈ ਨਾਮ ਜਪਿਆ ਕਰੋ, ਆਪ ਵੀ ਜਪੇ, ਅੱਗੇ ਵੀ ਨਾਮ ਜਪਣ ਦਾ ਹੀ ਉਪਦੇਸ਼ ਦੇਵੇ ਵੀ ਨਾਮ ਜਪੋ, ਤੇ ਨਾਮ ਦਾ ਉਪਦੇਸ਼ ਦੇਵੇ ਨਾਮ ਸੁਖ, ਨਾਮ ਸੁਖ, ਨਾਮ ਦੇ ਵਿੱਚ ਹੀ ਗੁਰੂ ਖਾਲਸਾ ਜੀ ਸਾਰੇ ਸੁਖ ਨੇ। ਸਖਾ ਸਾਚਲਾ ਨਾਮ, ਔਰ ਜਿਹੜਾ ਪਰਮੇਸ਼ਰ ਦਾ ਸੱਚਾ ਨਾਮ ਹੈ ਇਹੀ ਸਾਡਾ ਸਖ ਹੈ, ਇਹੀ ਸਾਡਾ ਮਿੱਤਰ ਹੈ ਜਹ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸ਼ਕਲ ਹੋਵੇ ਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਉਥੇ ਨਾਮ ਨੇ ਨਾਲ ਨਿਭਣਾ ਹੈ ਜਹਾਂ ਪੰਥ ਤੇਰਾ ਕੋ ਨਾ ਸਜਾਨੂ ਹਰ ਕਾ ਨਾਮ ਤਹ ਨਾਲ ਪਛਾਨੂ ਉਥੇ ਨਾਮ ਨੇ ਨਾਲ ਸਖਾ ਬਣ ਕੇ ਨਿਭਣਾ ਹੈ ਇਸ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਤੇਰਾ ਸੱਚਾ ਮਿੱਤਰ ਹੈ
ਜੀਵਨ ਜਾ ਕਾ ਧਰਮ ਚੱਲਣਾ ਗੁਰ ਕੀ ਰੀਤ
ਮਹਾਰਾਜ ਜੀ ਕਹਿੰਦੇ ਜਿਸ ਦਾ ਜੀਵਨ ਜਾ ਕਾ ਧਰਮ ਹਿੱਤ ਜਿਹਦਾ ਜੀਵਨ ਧਰਮ ਵਾਸਤੇ ਹੀ ਹੋਵੇ ਧਰਮ ਵਾਸਤੇ ਹੀ ਆਪਣੇ ਜੀਵਨ ਨੂੰ ਜੀਵੇ ਨਹੀਂ ਕਿ ਅਧਰਮੀਆਂ ਵਾਂਗੂ ਆਪਣੇ ਜੀਵਨ ਨੂੰ ਪਸ਼ੂਆਂ ਤੇ ਜਾਨਵਰਾਂ ਵਾਂਗੂ ਬਤੀਤ ਕਰੇ ਕਹਿੰਦੇ ਜਿਸ ਦਾ ਜੀਵਨ ਹੀ ਧਰਮ ਵਾਸਤੇ ਹੋਵੇ ਚੱਲਣਾ ਗੁਰ ਕੀ ਰੀਤ ਤੇ ਗੁਰੂ ਦੀ ਦੱਸੀ ਮਰਿਆਦਾ ਦੇ ਅਨੁਸਾਰ ਚੱਲਣਾ ਜਿਹੜੀ ਰਹਿਤ ਗੁਰੂ ਨੇ ਦੱਸੀ ਹੈ ਜਿਹੜਾ ਹੁਕਮ ਗੁਰੂ ਸਾਹਿਬ ਨੇ ਕੀਤਾ ਹੈ ਉਸ ਹੁਕਮ ਅਨੁਸਾਰ ਉਸ ਰੀਤ ਦੇ ਅਨੁਸਾਰ ਚੱਲਣਾ ਹੈ
ਭੋਜਨ ਜਾ ਕਾ ਦੇ ਰਹਿ ਵੈਰਾਗੀ ਮੀਤ
ਜਿਸ ਦਾ ਭੋਜਨ ਕੇਵਲ ਦੇਹ ਨਿਮਿਤ ਹੋਵੇ ਇਹ ਸਰੀਰ ਪਾਲਣ ਵਾਸਤੇ ਭੋਜਨ ਛਕਣਾ ਹੈ ਭੋਜਨ ਵਾਸਤੇ ਨਹੀਂ ਜੀਵਣਾ ਜੀਵਨ ਵਾਸਤੇ ਭੋਜਨ ਨੂੰ ਗ੍ਰਹਿਣ ਕਰਨਾ ਹੈ ਕਹਿੰਦੇ ਜਿਸ ਦਾ ਭੋਜਨ ਕੇਵਲ ਤਨ ਵਾਸਤੇ ਸਵਾਦ ਲੈ ਕੇ ਨਾ ਭੋਜਨ ਖਾਵੇ ਕਹਿੰਦੇ ਜਿਸ ਦਾ ਭੋਜਨ ਵੀ ਕੇਵਲ ਸਰੀਰ ਨੂੰ ਪਾਲਣ ਤੱਕ ਹੀ ਸੀਮਿਤ ਹੋਵੇ ਕਿ ਸਰੀਰ ਦੀ ਕਿਉਂਕਿ ਸਾਢੇ ਤ੍ਰੈ ਮਣ ਦੇਹਰੀ ਚੱਲੇ ਪਾਣੀ ਅੰਨ ਇਹਨੇ ਤਾਂ ਪਾਣੀ ਅੰਨ ਦੇ ਆਸਰੇ ਚੱਲਣਾ ਅੰਨ ਪਾਣੀ ਦੇ ਆਸਰੇ ਸਰੀਰ ਨੂੰ ਚਲਾਉਣ ਵਾਸਤੇ ਬਸ ਉਸੇ ਤੱਕ ਹੀ ਸੀਮਿਤ ਰਹੇ ਕਿ ਭੋਜਨ ਕੇਵਲ ਤਨ ਵਾਸਤੇ ਹੈ ਔਰ ਇਸ ਪ੍ਰਕਾਰ ਨਾਲ ਆਪਣੇ ਮਨ ਦੇ ਵਿਚ ਰਹੇ ਵੈਰਾਗੀ ਮੀਤ ਹੇ ਮਿੱਤਰ ਆਪਣੇ ਹਿਰਦੇ ਵਿਚ ਵੈਰਾਗ ਦੀ ਅਵਸਥਾ ਰੱਖੇ ਸਿੱਖ ਵੈਰਾਗੀ ਅਵਸਥਾ ਬਣ ਕੇ ਰਹੇ ਗੁਰਸਿੱਖ ਦੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਇਤਿਹਾਸ ਵਿਚ ਬਚਨ ਆਏ ਸਨ ਨਾਨਕ ਪ੍ਰਕਾਸ਼ ਵਿਚ ਕਿ ਗੁਰਸਿੱਖ ਨੂੰ ਕੋਲ ਤਿੰਨ ਚੀਜ਼ਾਂ ਨੇ ਹਿਰਦੇ ਵਿਚ ਗਿਆਨ ਹੈ ਮੁੱਖ ਵਿਚ ਭਗਤੀ ਹੈ ਔਰ ਵਰਤਣ ਵਿਚ ਵੈਰਾਗ ਹੈ ਬਾਹਰ ਦੇ ਵਰਤਣ ਮਲੇਵੇ ਵਿਚ ਸਿੱਖ ਦੇ ਵੈਰਾਗ ਦੀ ਅਵਸਥਾ ਹੈ ਮੂੰਹ ਦੇ ਵਿਚ ਭਗਤੀ ਭਾਵਨਾ ਹੈ ਔਰ ਹਿਰਦੇ ਵਿਚ ਗਿਆਨ ਹੈ ਤੋ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਸਿੱਖ ਜਿਹੜਾ ਹੈ ਉਹ ਆਪਣੇ ਵਰਤਣ ਵਿਚ ਵੈਰਾਗ ਦੀ ਅਵਸਥਾ ਰੱਖੇ
ਜਿਉ ਰਾਹੀ ਪਰਦੇਸ ਜਾਏ ਨਿਤ ਮਾਰਗ ਕੀ ਆਸ
ਜਿਵੇਂ ਕੋਈ ਮੁਸਾਫ਼ਰ ਕਿਸੇ ਦੇਸ਼ ਨੂੰ ਤੁਰਦਾ ਹੈ ਤੇ ਉਹ ਰਸਤੇ ਤੇ ਤੁਰਿਆ ਜਾਂਦਾ ਤੇ ਤੁਰੇ ਜਾਂਦੇ ਦੇ ਮਨ ਚ ਆਸ ਹੁੰਦੀ ਹੈ ਕਿ ਮੈਂ ਆਪਣੇ ਫਲਾਣੇ ਦੇਸ਼ ਪਹੁੰਚਣਾ ਫਲਾਣੇ ਨਗਰ ਚ ਪਹੁੰਚਣਾ ਆਸ ਰੱਖ ਕੇ ਤੁਰਿਆ ਜਾਂਦਾ ਨਾ ਬਿਨਾਂ ਆਸ ਤੋਂ ਤੇ ਨਾ ਤੁਰਿਆ ਜਾਂਦਾ ਆਸ ਰੱਖ ਕੇ ਤੁਰਦਾ ਵੀ ਮੈਂ ਆਪਣੇ ਦੇਸ਼ ਪਹੁੰਚਣਾ ਫਲਾਣੀ ਥਾਂ ਤੇ ਪਹੁੰਚਣਾ ਇਹ ਤਾਂ ਆਸ ਰੱਖ ਕੇ ਉਹ ਮੁਸਾਫ਼ਰ ਸਫ਼ਰ ਤੇ ਤੁਰਿਆ ਜਾਂਦਾ ਰਸਤੇ ਵਿਚ
ਰਹੀਏ ਚਿੱਟੀ ਉਦਾਸ
ਇਸ ਤਰ੍ਹਾਂ ਆਪਣੀ ਆਤਮਾ ਵਾਸਤੇ ਆਚਰਣ ਧਾਰਨ ਕਰਕੇ ਤੁਰੇ ਚੱਲਣਾ ਆਤਮਾ ਵਾਲੇ ਪਾਸੇ ਨੂੰ ਔਰ ਆਪਣੇ ਹਿਰਦੇ ਵਿਚ ਨਿੱਤ ਉਦਾਸ ਬਿਰਤੀ ਰੱਖਣੀ ਉਦਾਸ ਦਾ ਮਤਲਬ ਹੈ ਉਪਰਾਮਤਾ ਰੱਖਣੀ ਵੈਰਾਗ ਦੀ ਅਵਸਥਾ ਰੱਖਣੀ ਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ ਏਦਾਂ ਦੀ ਉਪਰਾਮਤਾ ਤੂੰ ਆਪਣੇ ਮਨ ਵਿਚ ਧਾਰਨ ਕਰਕੇ ਰੱਖਣੀ ਹੈ ਆਪਣੀ ਆਤਮਾ ਵਾਸਤੇ ਆਚਰਣ ਕਰਨਾ ਹੈ ਕੋਈ ਵੀ ਆਚਰਣ ਕਰਨਾ ਇਸ ਵਾਸਤੇ ਕਰਨਾ ਕਿ ਅਸੀਂ ਆਪਣੇ ਆਤਮਕ ਆਨੰਦ ਤੱਕ ਪਹੁੰਚਣਾ ਸਾਡਾ ਜਿਹੜਾ ਦੇਸ਼ ਹੈ ਉਹ ਆਤਮ ਦੇਸ਼ ਹੈ ਆਤਮ ਦੇਸ਼ ਤੱਕ ਪਹੁੰਚਣ ਵਾਸਤੇ ਅਸੀਂ ਇਹ ਸਾਰਾ ਪੈਂਡਾ ਤੈਅ ਕਰ ਰਹੇ ਹਾਂ ਮਨ ਚ ਆਸ ਰੱਖ ਕੇ ਤੁਰੇ ਚਲੇ ਜਾਓ ਕਦੇ ਨਾ ਕਦੇ ਕਿਤੇ ਨਾ ਕਿਤੇ ਆਪਣੀ ਆਤਮਾ ਦੇ ਉਸ ਪਰਮ ਆਨੰਦ ਤੱਕ ਪਹੁੰਚ ਹੀ ਜਾਵਾਂਗੇ ਪਰ ਆਪਣੇ ਚਿੱਤ ਵਿਚ ਉਦਾਸੀ ਦੀ ਬਿਰਤੀ ਯਾਨੀ ਕਿ ਉਪਰਾਮਤਾ ਦੀ ਬਿਰਤੀ ਰੱਖਣੀ ਹੈ
ਸੁਣੋ ਸਖਾ ਚਿੱਤ ਲਾਇਕ ਚੱਲੇ ਕੇਰੀ ਪ੍ਰੀਤ
ਗੁਰੂ ਕੇ ਸਿੱਖੋ ਸੁਣੋ ਚਿੱਤ ਲਾ ਕੇ ਸੁਣੋ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਸੰਸਾਰ ਤੋਂ ਚੱਲਿਆ ਤਾਂ ਸਾਰਿਆਂ ਨੇ ਜਾਣਾ ਇਹ ਸੰਸਾਰ ਦੀ ਖੇਡ ਹੀ ਐਸੀ ਹੈ ਚੱਲਣੇ ਦੀ ਜਿਹੜੀ ਪ੍ਰੀਤ ਹੈ ਉਹ ਮੈਂ ਹੁਣ ਤੁਹਾਨੂੰ ਦੱਸਦਾ ਹਾਂ
ਮੋਏ ਤੋਏ ਸਭ ਚਲਾਂਗੇ ਚਲਨ ਨਾ ਕੋਈ ਰੀਤ ਚਲਨ ਨਾ ਕੋਈ ਰੀਤ
ਮਹਾਰਾਜ ਜੀ ਕਹਿੰਦੇ ਮੈਂ ਵੀ ਚੱਲਿਆ ਜਾਣਾ ਤੁਸੀਂ ਵੀ ਚੱਲੇ ਜਾਣਾ ਰਹਿਣਾ ਤਾਂ ਕੋਈ ਨੀ ਨਾ ਕਿਸੇ ਨੇ ਇਹ ਸੰਸਾਰ ਦੀ ਖੇਡ ਹੈ ਮਹਾਰਾਜ ਜੀ ਕਹਿੰਦੇ ਏਦਾਂ ਆਪਣੇ ਮਨ ਚ ਵੈਰਾਗ ਰੱਖਣਾ ਕਿ ਇੱਕ ਦਿਨ ਚੱਲਿਆ ਜਾਣਾ ਮੈਂ ਵੀ ਚੱਲਿਆ ਜਾਣਾ ਤੂੰ ਵੀ ਚੱਲਿਆ ਜਾਣਾ ਇਹ ਸੰਸਾਰ ਦੀ ਖੇਡ ਹੀ ਐਸੀ ਹੈ रहन न पावे सुर नर देवा ऊठ सिधारे कर मुनजन सेवा जो दिन आवे सो दिन जाही करना कूच रहन थिर नाही संग चलत है हम्पी चलना दूर गवन सरी ऊपर मरना यही खेड है संसार दी चले मैं भी जाना है चले तुसी भी जाना है कहते इसे तरह दी चलना कोई रीत चलन दी कोई रीत नहीं होया कर दी
ये बैराग हित कैन है न आमन न जाए
महाराज जी कहते उदा कोई ना आउंदा ते ना कोई जांदा है आखो सतनाम से कहते ता बैराग वास्ते कहना हुंदा भी चलो मन च बैराग दी अवस्था बनी रहे असलियत ता ए है ना किछ ना ही कुछ जन्ना है किछ जन्मे न किछ मरे आपन चलत आप ही करे ना कोई जमदा ते ना कोई मरदा है असलियत ता ए है कौन मुआ रे कौन मुआ ब्रह्म ज्ञानी मिल करो विचार ए तो चलत पया ए ता परमेश्वर दी खेड है रची हुई चलित्र है असल विच ना कोई जमदा ते ना कोई मरदा है ए ता गल करनी हुंदी है महाराज जी कह रहे ता विराग वास्ते ना भी चलो चले ही जाना ता जो साडे अंदर विराग बनया रहे असल विच ता चलन दी कोई रीत है ही नहीं ते ना कोई आउंदा है ते ना ही कोई जांदा है
अपनी वासना आप में सम सुपने मिल जाए
जदो ज्ञान होने ते अपनी वासना आप अपने विच समा जांदी है इस तरह जिवें सुपना मिल जांदा ना पहला लम्मे पए होइए नेत्र बंद होण ते सुपना आ जांदा है अखां खुल जाण सुपना समा जांदा है बंद होने ते सुपना दिसदा हुंदा ना जदो जाग आ जांदी है सुपने तो बाद नाल ही सुपना समा जांदा है कहिंदे इसे तरह जिहड़ी साडी वासना है उह वासना करके साडा जन्म हुंदा सुपने वांगू ही पर जदो ज्ञान दी जागृत अवस्था विच जाग जाइए वासना खै हो जांदी इसे तरह सुपना भी नष्ट हो जांदा यानी कि जन्म मरण भी खत्म हो जांदा है फिर ना जन्म है ना मरण है जिवें जागदिआं सुपना खत्म हो जांदा है इहदा ज्ञान भए ते जन्म भरण जन्म मरण दा निवृत्ति हो जांदी है ज्ञान होण ते जन्म मरण दा निवारण हो जांदा है
आद अंत ज्यो नींद में आत्म जानो पाए
जिवें नींद तो पहला ते नींद तो बाद आत्मा ही सी ना जागण तो पहला भी आत्मा दा आनंद सी जागदा सी जदों जदों सो गया उदों भी आत्मक आनंद जदों जाग पिया फिर नींद तो बाद फिर भी आत्मक आनंद ही है कहिंदे जिवें तिन्ना अवस्थावां दे विच आत्मा ही बनी रहिंदी है
यही योग की रीत है मैं तो कई बनाए
योग दी रीति है भाई ये मैं तुहानू कह के सुनाई है कि जदों पहला सी उदों भी साडे अंदर सुपना नहीं सी जागदिआं होइआं जदों नींद विच आए उदों भी सुपना नहीं रहा गूढ़ी नींद विच सुपना कदों आया जदों विचकारली अवस्था बनी जागृत ते सुखोपती दी विचकारली अवस्था दा नाम स्वप्न है कहिंदे उदों ही सुपना दिसदा ना सुपने विच बड़ा कुछ दिसदा बड़े पसारे दिसदे ने बड़ियां चीजां दिसदियां ने पर सारियां बिलस जांदियां जदों अख खुलदी है जदों जागदा फिर कल्ले दा कल्ला हुंदा है कहिंदे इही योग दी रीत है योग दी इस रीत नूं भली प्रकार नाल समझ लवो कि आत्मा ही आत्मा है जन्म मरण तो है ही कोई नहीं तक सुपने वंतर है महाराज जी ने श्री गुरु ग्रंथ साहब च बहुत उदाहरण ऐसियां दित्तियां जिथे इस जगत नूं मेरे पातशाह ने सुपने समान कहा जग सुपन समान ए जगत सुपने दे समान है धन गुरु तेग बहादुर साहब भी नावे महल्ले दे श्लोकां च कहिंदे ने भाई ये जगत सुपना है ये सुपने दे समान है इस करके इहनूं सच नहीं समझना हुण महाराज जी इत्थों अगे अरदासां दी गल शुरू करदे ने क्योंकि पिछे 75 अरदासां हो चुकियां ने हुण महाराज जी इत्थे 76वीं अरदास आरंभ करदिआं होइआं दसदे हन
पांची अरदासां जोग की सोहंग अंसाहित
इहदे विचों जिहड़ियां पंज अरदासां ने उह योग दीआं हन 75 ते 5 80 हुंदीआं कहिंदे 75 तों अगे 76वीं तों लै के 80वीं अरदास जिहड़ी पंज अरदासां आउणीआं ने अगे इह योग दीआं हन उन्हां विच सब तो पहला है सोहंग हंसा है सोहंग हंसा दा मतलब है मैं वो हूं यानी कि मैं परमात्मा स्वरूप ही हां ਮੇਰੇ ਵਿੱਚ ਤੇ ਪਰਮ ਪਰਮੇਸ਼ਰ ਦੇ ਵਿੱਚ ਕੋਈ ਭੇਦ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਚ ਵੀ ਇਹ ਬਚਨ ਆਉਂਦਾ, ਸੋਹੰ ਹੰਸਾ ਸੋ ਪ੍ਰਭ ਜਾਪ। ਇਹ ਸੋਹੰਗ ਦਾ ਮਤਲਬ ਮੈਂ ਉਹ ਹਾਂ, ਪਰਮਾਤਮਾ ਦਾ ਹੀ ਸਰੂਪ ਹਾਂ, ਮੇਰੇ ਵਿੱਚ ਪਰਮੇਸ਼ਰ ਚ ਕੋਈ ਭੇਦ ਨਹੀਂ ਹੈ। ਇਹਦੇ ਵਾਸਤੇ ਅਰਦਾਸ ਕਰੇ ਕਿ ਹੇ ਪ੍ਰਭੂ, ਮੇਰੇ ਅੰਦਰ ਇਸ ਤਰ੍ਹਾਂ ਦਾ ਗਿਆਨ ਉਜਾਗਰ ਹੋ ਜਾਏ, ਮੈਨੂੰ ਇਹ ਸਮਝ ਆ ਜਾਵੇ, ਸੋਝੀ ਆ ਜਾਵੇ ਕਿ ਮੈਂ ਤੇਰਾ ਹੀ ਸਰੂਪ ਹਾਂ, ਤੇਰੇ ਵਿੱਚ ਤੇ ਮੇਰੇ ਚ ਕੋਈ ਭੇਦ ਨਹੀਂ ਹੈ, ਕੋਈ ਫਰਕ ਨਹੀਂ ਹੈ, ਤੂੰ ਤੇ ਮੈਂ ਦੋਵੇਂ ਹੀ ਇੱਕ ਹਾਂ, ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ, ਇਸ ਤਰ੍ਹਾਂ ਦੀ ਅਵਸਥਾ ਦੀ ਸਮਝ ਆ ਜਾਵੇ, ਇਹਦੇ ਵਾਸਤੇ ਅਰਦਾਸ। ਇਹ ਯੋਗ ਦੀਆਂ ਪੰਜ ਅਰਦਾਸਾਂ ਦੱਸ ਰਹੇ ਨੇ। ਪਹਿਲੀ ਅਰਦਾਸ ਇਹ ਹੈ, ਜਿਹਨੂੰ 76ਵੀਂ ਅਰਦਾਸ ਵੀ ਕਹਾਂਗੇ, ਕਿ ਆਪ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਕਿ ਹੇ ਪ੍ਰਭੂ, ਸਾਡੇ ਅੰਦਰ ਆਤਮਾ ਦਾ ਸਵਰੂਪ ਸਾਕਸ਼ਾਤਕਾਰ ਹੋ ਜਾਏ, ਤੁਹਾਡਾ ਹੀ ਸਰੂਪ ਹੈ, ਅਸੀਂ ਤੇਰੇ ਤੇ ਮੇਰੇ ਵਿੱਚ ਕੋਈ ਭੇਦ ਨਹੀਂ, ਇਹਦਾ ਸਾਨੂੰ ਗਿਆਨ ਹੋ ਜਾਵੇ।
ਸੋਹੰਗੇ ਅੰਸਾ ਹੇਤ,
ਹਾਂਜੀ,
ਕੁੰਡਲੀ ਪ੍ਰਾਣੀ ਅਪਾਨ ਕੋ ਸਤਿਗੁਰ ਰਾਖੋ ਚੇਤ।
ਫਿਰ ਜਿਹੜੀ ਕੁੰਡਲਨੀ ਹੈ ਉਹਨੂੰ ਸਿੱਧਿਆਂ ਕਰਨ ਦੀ ਅਰਦਾਸ ਕਰਨੀ ਕਿ ਹੇ ਪ੍ਰਭੂ, ਜਿਹੜੀ ਸਾਡੀ ਕੁੰਡਲਨੀ ਹੈ ਉਹ ਸਿੱਧੀ ਹੋ ਜਾਏ। ਕੁੰਡਲਨੀ ਸੁਰਜੀ ਸਤ ਸੰਗਤ, ਮਹਾਰਾਜ ਜੀ ਕਹਿੰਦੇ ਸੰਗਤ ਕਰੋ, ਸੰਗਤ ਵਿੱਚ ਇਹ ਕੁੰਡਲਨੀ ਸਿੱਧੀ ਹੋ ਜਾਂਦੀ ਹੈ। ਇਹ ਨਾਗ ਵਾਲ ਪਾ ਕੇ ਪਈ ਹੁੰਦੀ ਹੈ ਕੁੰਡਲਨੀ ਸਾਡੀ ਰੀੜ ਦੀ ਹੱਡੀ ਦੇ ਨਾਲ, ਤੇ ਮਹਾਰਾਜ ਜੀ ਕਹਿੰਦੇ ਭਾਈ ਜਦੋਂ ਇਹਦੇ ਵਾਸਤੇ ਵੀ ਅਰਦਾਸ ਕਰਨੀ ਕਿ ਵਾਹਿਗੁਰੂ, ਸਾਡੀ ਇਹ ਜਿਹੜੀ ਕੁੰਡਲਨੀ ਹੈ ਇਹ ਸਿੱਧੀ ਹੋ ਜਾਵੇ। ਪ੍ਰਾਣ ਅਪਾਨ ਕੋ ਸਤਿਗੁਰੂ ਰਾਖੈ ਚੇਤ, ਕਿ ਮਹਾਰਾਜ ਜੀ ਜਿਹੜੇ ਸਾਡੇ ਪ੍ਰਾਣ ਨੇ, ਇਹ ਤੀਸਰੀ ਅਰਦਾਸ ਜਿਹੜੀ ਯੋਗ ਦੀ ਅਰਦਾਸ ਹੈ ਕਿ ਮਹਾਰਾਜ ਜੀ ਸਾਡੇ ਪ੍ਰਾਣਾਂ ਦਾ ਜਿਹੜਾ ਆਸਰਾ ਹੈ ਉਹ ਤੁਹਾਡਾ ਪਵਿੱਤਰ ਨਾਮ ਬਣਿਆ ਰਹੇ, ਅਸੀਂ ਹਰ ਇੱਕ ਸਾਹ ਦੇ ਨਾਲ ਤੁਹਾਡੇ ਨਾਮ ਦਾ ਚਿੰਤਨ ਕਰੀਏ, ਹਰ ਇੱਕ ਸਵਾਸ ਦੇ ਵਿੱਚ ਤੁਹਾਡੇ ਨਾਮ ਦਾ ਸਾਡੇ ਅੰਦਰ ਚਿੰਤਨ ਚੱਲਦਾ ਰਹੇ।
ਅਨੰਦ ਉਠੈ ਚੁਣਕਾਰ ਜਬ ਸਤਿਗੁਰ ਨਾਮ ਚਿਤਾਰੇ।
ਜਦੋਂ ਸਾਡੇ ਅੰਦਰ ਇਹ ਵੀ ਅਰਦਾਸ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਜਦੋਂ ਸਾਡੇ ਅੰਦਰ ਅਨਹਦ ਨਾਦਾਂ ਦੀ ਚੁਣਕਾਰ ਉੱਠੇ, ਕੰਨਾਂ ਦੀ ਘੂੰ ਘੂੰ ਨਹੀਂ ਹੈ, ਇਹ ਅਨਹਦ ਨਾਦਾਂ ਦੇ ਨਾਦ ਨੇ ਜਿਹੜੇ ਅੰਦਰ ਗੁਰੂ ਖਾਲਸਾ ਜੀ ਸ਼ਬਦ ਦੀ ਕਮਾਈ ਕਰਦਿਆਂ ਉੱਠਦੇ ਹਨ, ਸਾਧਨਾ ਕਰਦਿਆਂ ਕਰਦਿਆਂ ਜਦੋਂ ਅਨਹਦ ਸ਼ਬਦ ਦਸਮ ਦੁਆਰ ਵੱਜਦੇ ਨੇ, ਉਹਨਾਂ ਦਸਮ ਦੁਆਰ ਦੇ ਵਿੱਚ ਵੱਜਣ ਵਾਲੇ ਅਨਹਦ ਨਾਦਾਂ ਦੀ ਨਾਦ ਦੀ ਆਵਾਜ਼ ਨੂੰ ਸੁਣ ਕੇ ਇਹ ਕਹਿਣਾ ਕਿ ਸਤਿਗੁਰੂ ਜੀ ਸਾਨੂੰ ਤੁਹਾਡਾ ਨਾਮ ਚੇਤੇ ਰਹੇ, ਕਿਤੇ ਉਹਨਾਂ ਅਨਹਦ ਨਾਦਾਂ ਦੇ ਨਾਦ ਦੇ ਰਸ ਦੇ ਵਿੱਚ ਹੀ ਨਾ ਅਸੀਂ ਉਲਝ ਜਾਈਏ, ਉੱਥੇ ਪਹੁੰਚ ਕੇ ਵੀ ਮਹਾਰਾਜ ਜੀ ਸਾਨੂੰ ਤੁਹਾਡਾ ਨਾਮ ਚੇਤੇ ਰਹੇ, ਅਸੀਂ ਤੁਹਾਡੇ ਨਾਮ ਨੂੰ ਚਿਤਾਰਦੇ ਰਹੀਏ।
ਹੋਏ ਧਿਆਨ ਗੁਰ ਗਿਆਨ ਮੈਂ ਚੌਥੀ ਲਿਜੈ ਤਾਰ।
ਯੋਗ ਦੀਆਂ ਇਹਨਾਂ ਪੰਜ ਅਰਦਾਸਾਂ ਵਿੱਚੋਂ ਚੌਥੀ ਅਰਦਾਸ ਇਹ ਹੈ ਕਿ ਗੋਹਜ ਧਿਆਨ ਗੁਰ ਗਿਆਨ ਮੈਂ, ਗੁਰੂ ਦੇ ਦੱਸੇ ਹੋਏ ਧਿਆਨ ਦੇ ਵਿੱਚ ਆਪਣੀ ਸੁਰਤ ਨੂੰ ਲਾ ਕੇ ਉਸ ਗਿਆਨ ਦੀ ਅਵਸਥਾ ਤੱਕ ਪਹੁੰਚਣਾ, ਗੋਹਜ ਗਿਆਨ ਤੇ ਧਿਆਨ ਦੀ ਅਵਸਥਾ ਤੱਕ ਪਹੁੰਚਣਾ, ਇਹ ਚੌਥੀ ਅਰਦਾਸ ਦੱਸੀ ਹੈ।
ਚਾਰ ਪਦਾਰਥ ਹੱਥ ਗੁਰ ਪੰਜਵੀਂ ਇਹ ਅਰਦਾਸ।
ਯੋਗ ਦੀ ਪੰਜਵੀਂ ਅਰਦਾਸ ਯਾਨੀ ਕਿ 80ਵੀਂ ਅਰਦਾਸ, ਜਿਵੇਂ ਪਿੱਛੋਂ ਗਿਣਤੀ ਕਰੀਏ ਤੇ ਫਿਰ 80ਵੀਂ ਅਰਦਾਸ ਹੈ। ਇੱਥੇ ਯੋਗ ਦੀਆਂ ਪੰਜ ਅਰਦਾਸਾਂ ਦੱਸੀਆਂ ਨੇ, ਪੰਜਵੀਂ ਅਰਦਾਸ ਇਹ ਹੈ ਕਿ ਚਾਰੇ ਪਦਾਰਥ ਸਤਿਗੁਰਾਂ ਦੇ ਹੱਥ ਵਿੱਚ ਨੇ, ਗੁਰੂ ਦੇ ਚਰਨਾਂ ਚ ਅਰਦਾਸ ਕਰਨੀ, ਪ੍ਰਭੂ ਜੀ ਕਿਰਪਾ ਕਰੋ, ਦਇਆ ਕਰੋ, ਸਾਨੂੰ ਚੌਂ ਪਦਾਰਥਾਂ ਦੀ ਦਾਤ ਬਖਸ਼ੋ, ਧਰਮ ਅਰਥ ਕਾਮ ਮੋਕਸ ਚਾਰੇ ਹੀ ਚਾਹੀਦੇ ਨੇ ਸਾਨੂੰ, ਇਹਦੀ ਅਰਦਾਸ ਗੁਰੂ ਸਾਹਿਬ ਦੇ ਚਰਨਾਂ ਚ ਕਰਨੀ। ਜੇ ਚਾਰ ਪਦਾਰਥ ਚਾਹੀਦੇ ਨੇ ਤੇ ਕਿਤੇ ਹੋਰ ਜਾ ਕੇ ਅਰਦਾਸਾਂ ਜਾਂ ਮੱਥਾ ਰਗੜਨ ਦੀ ਲੋੜ ਨਹੀਂ ਹੈ ਕਰਨ ਦੀ, ਆਪਣੇ ਗੁਰੂ ਦੇ ਚਰਨਾਂ ਵਿੱਚ ਇਹ ਭਰੋਸਾ ਹੋਣਾ ਚਾਹੀਦਾ ਕਿ ਚਾਰ ਪਦਾਰਥ ਹੱਥ ਗੁਰ, ਚਾਰੇ ਪਦਾਰਥ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੱਥਾਂ ਵਿੱਚ ਦਸਤ ਕਮਲਾਂ ਵਿੱਚ ਹਨ।
ਪੂਰਨ ਪੂਰੀ ਪਾਏਗੇ ਛੇਵੀਂ ਛਦਮ ਪ੍ਰਕਾਸ਼।
ਛੇਵੀਂ ਅਰਦਾਸ ਯਾਨੀ ਕਿ 81ਵੀਂ ਅਰਦਾਸ ਇਹ ਹੈ ਕਿ ਹੇ ਗੁਰੂ, ਜਿਹੜਾ ਮਾਇਆ ਦਾ ਛਲ ਹੈ ਮੇਰੇ ਤੇ ਪ੍ਰਕਾਸ਼ ਜਿਹੜਾ ਕਰ ਰਿਹਾ, ਇਹ ਮਾਇਆ ਦਾ ਛਲ ਜਿਹੜਾ ਹੈ ਇਹ ਮੇਰੇ ਤੋਂ ਦੂਰ ਰੱਖਿਆ। ਜੇ ਮੇਰੀ ਇਹ ਅਰਦਾਸ ਹੈ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਕਿ ਤੁਸੀਂ ਮੇਰੀ ਪੂਰੀ ਪਾਵੋਗੇ, ਕਿ ਜਿਹੜਾ ਇਹ ਮਾਇਆ ਦਾ ਪਰਛਾਵਾਂ ਮੇਰੇ ਤੇ ਪਿਆ ਹੋਇਆ, ਇਸ ਮਾਇਆ ਦੇ ਪਰਛਾਵੇਂ ਤੋਂ ਮੈਂ ਰਹਿਤ ਹੋ ਜਾਵਾਂ।
ਸਤਵੀਂ ਸ਼ਰਨੀ ਆਏ ਪਰ सतगुरु पूरी पाए।
सतवी अरदास करनी है कि सतगुरु जी मैं तुहाडी शरण विच हां, मैं तुहाडी शरण नू ग्रहण कीता है ते महाराज जी मैनू ए भरोसा है कि तुसी मेरी पूरी पावोगे, भाव यानी कि मेरी पूरी तुहाडे चरणा विच बनी रहेगी।
अठवीं माला फेरिए सात सात गुर ध्याए।
अठवीं अरदास है कि माला फेरनी है अपने सवासा दी, कले कले सवास नू मणका बना लेना है और हर एक साह नू मणका बना के उहदे द्वारा स्वास अंदर जावे तां वाहे, स्वास बाहर आवे तां गुरु, वाहे गुरु वाहे गुरु वाहे गुरु दा जाप जपदे रहिए, स्वास स्वास अपने गुरु नू ध्योंदे रहिए। ए अरदास सतगुरु सच्चे पातशाह दे चरणा विच करनी है।
नामी नित गुर सेवनो नरक निवारण जोग।
नौवीं अरदास ए है गुरु साहब दे चरणा विच के सतगुरु जी असी नित तुहाडी सेवा करदे रहिए, क्योंकि तुहाडी सेवा नरकां तो निवारण योग है। तुहाडी कीती हुई सेवा नरकां दी अग च नहीं सड़न दिंदी, नरकां तो बचा लैण वाली है। सतगुरु जी तुहाडी सेवा कृपा करके सानू अपनी सेवा बख्शो।
दसवीं दगदे ना होइए शांति योग मैं होग।
दसवीं अरदास ए है कि हे प्रभु ए जिहड़ी तृष्णा ते विकारां दी अग चारे पासे बल रही जीवां नू साड़ रही है, कृपा करो मैनू इस अग तो बचा के रखियो, किते मैं इस अग च दगद ना हो जावा, किते मैं इस अग विच सड़ बल के खाक ना हो जावा। हे रब जी हे गुरु जी मेरे ते कृपा करके मैनू इस अग तो बचा के रखो।
सिखा भरम राखीजिए बुद्ध राखिए थोर।
ग्यारहवीं अरदास करनी है कि हे सिख कदे अपने मन च भरम ना करिए, पर जे कदे मत भरम विच जावे ता अरदास करिए हे गुरु जी मेरी बुद्धि नू अपनी टेक बख्शो, मैनू इस भरम दे विचों कृपा करके बाहर कढ लवो।
राखा सतगुर सिख का ज्यों अचार हित और।
बारहवीं अरदास ए करनी है कि सतगुरु जी तुसी अपने सिख दे अचार दे राखे हो, राखा सतगुरु सिख का, महाराज जी तुसी अपने सिख दे राखे हो, ज्यो आचार है तो और, कि जेड़ा सिख है वो आचरण धारण करदा है अपने जीवन दे अंदर, तेवे सतगुरु सच्चे पातशाह जी आप जी कृपा करके अपने सिख दी राखी करो।
बाली बिहाए गुरु तिग तेरो गुरु निबास।
तेरहवीं अरदास करे के जिमे बच्चा सत बच्चा बच्चिया वांगू गुरु दे समीप ही रहिए, बाली बिहाए गुरु तिग ਕਿ ਸਤਿਗੁਰਾਂ ਦੇ ਕੋਲ ਹੀ ਰਹਿਣਾ ਹਰ ਵੇਲੇ। ਜਿਵੇਂ ਬੱਚਾ ਆਪਣੇ ਮਾਂ ਬਾਪ ਦੇ ਨੇੜੇ ਹੀ ਰਹਿੰਦਾ ਨਾ, ਉਹਨੂੰ ਛੱਡ ਕੇ ਦੂਰ ਨਹੀਂ ਜਾ ਸਕਦਾ। ਕਹਿੰਦੇ ਏਦਾਂ ਹਰ ਵੇਲੇ ਸਤਿਗੁਰੂ ਜੀ ਤੁਹਾਡੇ ਕੋਲ ਹੀ ਰਹੀਏ, ਤੋਰੇ ਗੁਰੂ ਨਿਭਾਹੇ, ਗੁਰੂ ਜੀ ਸਾਡੀ ਜਿਹੜੀ ਪ੍ਰੀਤ ਆ ਉਹ ਤੋੜ ਤੱਕ ਨਿਭਾ ਦਿਓ। ਇਹ ਸਾਡੀ ਅਰਦਾਸ ਹੈ, ਇਹ ਸਾਡੀ ਬੇਨਤੀ। ਦੂਜਾ ਅਰਥ ਏਦਾਂ ਵੀ ਮਹਾਂਪੁਰਖ ਕਰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਦਰ ਛੱਡ ਕੇ ਸਾਨੂੰ ਕਿਤੇ ਹੋਰ ਬਲੀਆਂ ਦੇਣ ਦੀ ਲੋੜ ਨਹੀਂ ਹੈ। ਬਾਲੀ ਦਾ ਅਰਥ ਕਈ ਵਿਦਵਾਨਾਂ ਨੇ ਬਲੀਆਂ ਵੀ ਕੀਤਾ ਹੈ ਕਿ ਸਾਨੂੰ ਕਿਸੇ ਦੇਵੀ ਦੇਵਤਿਆਂ ਦੇ ਕੋਲ ਜਾ ਕੇ ਬਲੀਆਂ ਦੇਣ ਦੀ ਲੋੜ ਨਹੀਂ ਹੈ।
ਬਚਨ ਮਾਨ ਹਿਤ ਪੰਦਰਵੀਂ ਦੀਨਾ ਸਤਿਗੁਰ ਰਾਹ।
ਚੌਦਵੀਂ ਅਰਦਾਸ ਹੈ ਤੋਰੇ ਗੁਰੂ ਨਿਭਾਹਾ, ਸਤਿਗੁਰੂ ਜੀ ਸਾਡੀ ਜਿਹੜੀ ਪ੍ਰੀਤ ਹੈ ਉਹ ਤੋੜ ਤੱਕ ਨਿਭਾ ਦਿਓ। ਪੰਦਰਵੀਂ ਅਰਦਾਸ ਇਹ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਹਿੱਤ ਦੇ ਨਾਲ ਮੰਨਣਾ ਹੈ। ਬਚਨ ਮਾਨ ਹਿੱਤ ਪੰਦਰਵੀਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਬਚਨ ਹੈ ਉਹਨੂੰ ਹਿੱਤ ਦੇ ਨਾਲ ਭਾਵਨਾ ਦੇ ਨਾਲ ਮੰਨਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਨਹੀਂ ਮੋੜਨਾ। ਦੀਨਾ ਸਤਿਗੁਰੂ ਰਾਹਾ, ਫਿਰ ਇਹ ਸੋਲਵੀਂ ਅਰਦਾਸ ਕਹੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਮਾਰਗ ਦਰਸ਼ਨ ਕਰਾਓ, ਸਾਨੂੰ ਰਸਤੇ ਦੀ ਸੋਝੀ ਬਖਸ਼ਿਸ਼ ਕਰੋ।
ਮਾਨ ਦੇ ਕੁਲ ਕੀ ਰਹਿ ਬਣੈ ਸੰਬੰਧੀ ਸੰਤ।
ਮਹਾਰਾਜ ਜੀ ਸਾਡੇ ਤੇ ਕਿਰਪਾ ਕਰੋ, ਦਇਆ ਕਰੋ, ਆਪ ਦਇਆ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਾਨੂੰ ਆਪਣੇ ਦੀਨ ਦੁਨੀਆ ਵਿਚ ਮਾਣ ਬਖਸ਼ੋ। ਇਹ ਸਤਾਰਵੀਂ ਅਰਦਾਸ ਕਰੇ ਕਿ ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਮਾਣ ਬਖਸ਼ੋ, ਇਸ ਲੋਕ ਵਿਚ ਵੀ ਪਰਲੋਕ ਵਿਚ ਵੀ। ਅਠਾਰਵੀਂ ਅਰਦਾਸ ਹੈ ਗੁਰੂ ਜੀ ਮੇਰੀ ਕੁਲ ਵਿਚ ਮੇਰੀ ਆਬਰੋ ਬਣੀ ਰਹੇ। ਕੁਲ ਕੀ ਰਹੇ, ਮੇਰੀ ਕੁਲ ਦੇ ਵਿਚ ਮੇਰੀ ਆਬਰੋ ਬਣੀ ਰਹੇ। ਬਣੇ ਸੰਬੰਧੀ ਸੰਤ ਫਿਰ ਉਨੀਵੀ ਅਰਦਾਸ ਇਹ ਕਰੇ ਕਿ ਹੇ ਪ੍ਰਭੂ ਜਿਹੜੇ ਤੁਹਾਡੇ ਮਹਾਂਪੁਰਖ ਮਹਾਤਮਾ ਸੰਤ ਨੇ ਬੰਦਗੀ ਕਰਨ ਵਾਲੇ, ਮੇਰਾ ਉਹਨਾਂ ਨਾਲ ਸੰਬੰਧ ਜੁੜੇ, ਮੇਰਾ ਉਹਨਾਂ ਦੇ ਨਾਲ ਸੰਬੰਧੀ ਪੁਣੇ ਦਾ ਰਿਸ਼ਤੇਦਾਰੀ ਦਾ ਨਾਤਾ ਬਣੇ।
ਪ੍ਰੀਤੀ ਨਿਵੇ ਚਿਤ ਸ਼ੁੱਧ ਗ੍ਰੇ ਇਹੀ ਖੂਬ ਕਲ ਕੰਤ।
ਔਰ ਹੇ ਪ੍ਰਭੂ ਮੇਰੀ ਬਿਰਤੀ ਵਿਚ ਨਿਵਾਣ ਦੀ ਬਿਰਤੀ ਰਹੇ, ਯਾਨੀ ਕਿ ਮੇਰੇ ਹਿਰਦੇ ਚ ਨਿਮਰਤਾ ਦੀ ਬਿਰਤੀ ਬਣੀ ਰਹੇ। ਮੇਰੇ ਹਿਰਦੇ ਵਿਚ ਹੇ ਪ੍ਰਭੂ ਬਿਰਤੀ ਨੂੰ ਜਾਵੇ, ਭਾਵ ਦਿਲ ਵਿਚ ਗਰੀਬੀ ਦਾ ਭਾਵ ਵਸਦਾ ਰਹੇ। ਫਿਰ ਸਥਿਤ ਸ਼ੁੱਧ ਗ੍ਰਹੇ 21ਵੀਂ ਅਰਦਾਸ ਕਿ ਸ਼ੁੱਧ ਘਰ ਵਿਚ ਮੇਰੀ ਸਥਿਤ ਹੋਵੇ, ਯਾਨੀ ਕਿ ਮੇਰਾ ਅੰਤਸ਼ਕਰਨ ਜਿਹੜਾ ਹੈ ਉਹ ਸ਼ੁੱਧ ਭਾਵ ਦੇ ਵਿਚ ਬਣਿਆ ਰਹੇ। 22ਵੀਂ ਅਰਦਾਸ ਹੈ ਕਿ ਹੇ ਪ੍ਰਭੂ ਕਿ ਮਹਾਰਾਜ ਕਿਰਪਾ ਕਰਕੇ ਦਇਆ ਕਰਕੇ ਮੈਨੂੰ ਇਸ ਲੋਕ ਦੀ ਸੁੰਦਰਤਾ ਤੇ ਪਰਲੋਕ ਦੀ ਸੁੰਦਰਤਾ ਦੀ ਦਾਤ ਬਖਸ਼ਿਸ਼ ਕਰੋ, ਯਾਨੀ ਕਿ ਜਿਹੜਾ ਮੇਰਾ ਕੋਝਾਪਨ ਹੈ ਉਸ ਨੂੰ ਨਿਵਾਰ ਦਿਓ।
ਤੇਵੀ ਤਰਗਸ ਗੁਰੂ ਕਾ 24 ਕਤਾਰੀ ਸਿੱਧ।
23ਵੀਂ ਅਰਦਾਸ ਇਹ ਹੈ ਕਿ ਜਦੋਂ ਗਾਤਰੇ ਤਰਕਸ ਕਹਿੰਦੇ ਨੇ ਖਾਲਸਾ ਜੀ ਤੀਰਾਂ ਦੇ ਪੱਥੇ ਨੂੰ, ਤੀਰਾਂ ਦਾ ਪੱਥਾ ਧਾਰਨ ਕਰਨਾ ਉਦੋਂ ਅਰਦਾਸ ਕਰੇ। ਫਿਰ ਕਟਾਰ ਧਾਰਨ ਕਰੇ 24ਵੀਂ ਅਰਦਾਸ ਕੇ ਹੇ ਪ੍ਰਭੂ ਮੈਂ ਕਟਾਰ ਗਾਤਰੇ ਪਾਉਣ ਲੱਗਾ, ਕਿਰਪਾ ਰੱਖਿਆ ਜੇ, ਹਰ ਹਰ ਭਾਵ ਦੇ ਵਿਚ ਮੇਰੀ ਰੱਖਿਆ ਕਰਿਆ ਜੇ।
25ਵੀਂ ਪਾਸਿਓ ਗੁਰੂ ਫਿਰ 26 ਗੁਰ ਤਿਗ ਬ੍ਰਿਧ।
25ਵੀਂ ਅਰਦਾਸ ਇਹ ਹੈ ਕਿ ਹੇ ਪ੍ਰਭੂ ਮੈਂ ਇੱਜ਼ਤ ਸਹਿਤ ਆਪਣਾ ਸਿਰ ਤੁਹਾਡੇ ਚਰਨਾਂ ਦੇ ਵਿਚ ਥਿਰ ਕਰਕੇ ਰੱਖਾਂ। 25ਵੀਂ ਪਾਤਸ਼ਾਹ ਗੁਰੂ ਥਿਰ, ਹੇ ਪ੍ਰਭੂ ਜੀ ਮੇਰੀ ਇੱਜ਼ਤ ਮੇਰੇ ਸਿਰ ਤੇ ਰੱਖਿਆ ਜੇ, ਪੱਤ ਮੇਰੀ ਰੱਖਿਆ ਜੇ, ਮੈਂ ਆਪਣਾ ਸੀਸ ਆਪ ਜੀ ਦੇ ਚਰਨਾਂ ਦੇ ਵਿਚ ਭੇਟ ਕਰਾਂ, ਭਾਵ ਹਰ ਵੇਲੇ ਸਤਿਗੁਰੂ ਜੀ ਤੁਹਾਡੇ ਚਰਨਾਂ ਦੇ ਵਿਚ ਮੇਰੀ ਬਣੀ ਰਹੇ। 26 ਗੁਰ ਢਿੱਗ ਬ੍ਰਿਧ। 26ਵੀਂ ਅਰਦਾਸ ਇਹ ਕਰੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਵਿਚ ਮੇਰਾ ਜਿਹੜਾ ਪਿਆਰ ਹੈ ਉਹ ਵਧਦਾ ਰਹੇ, ਬਣਿਆ ਰਹੇ।
101 ਅਰਦਾਸ ਕਰ 100 ਬਰਸਾਂ ਕੋ ਦੋਕ।
ਜੀ ਏਦਾਂ 26 ਅਰਦਾਸਾਂ ਇੱਥੇ ਆਈਆਂ ਨੇ, 75 ਅਰਦਾਸਾਂ ਪਿੱਛੇ ਆਪਾਂ ਪਿਛਲੇ ਪ੍ਰਕਰਨ ਚ ਵਿਚਾਰੀਆਂ, ਕੁੱਲ ਕਿੰਨੀਆਂ ਹੋ ਗਈਆਂ? 101 101 ਅਰਦਾਸਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਿੱਖੋ ਅਸੀਂ ਤੁਹਾਨੂੰ ਦੱਸੀਆਂ ਨੇ। ਇਹਦਾ ਜਿਹੜਾ ਫਲ ਹੈ 100 ਬਰਸਾਂ ਕੇ ਦੋਖ, 100 ਬਰਸਾਂ ਦੇ ਜਿਹੜੇ ਦੋਖ ਨੇ ਇਹਨਾਂ ਅਰਦਾਸਾਂ ਦੇ ਨਾਲ ਉਹਨਾਂ ਦੋਸ਼ਾਂ ਦੀ ਨਿਵਿਰਤੀ ਹੋ ਜਾਂਦੀ ਹੈ।
ਗੁਰੂ ਗਵਾਵੇ ਸਿੱਖ ਕੇ ਪਾਵੇ ਗੁਰ ਪਦ ਮੋਕ।
ਜਿਹੜਾ ਸਿੱਖ ਆਪਣੇ ਗੁਰੂ ਦੇ ਚਰਨਾਂ 'ਚ ਅਰਦਾਸਾਂ ਕਰਦਾ ਹੈ ਉਸ ਸਿੱਖ ਦੇ ਜਿੰਨੇ ਦੋਸ਼ ਨੇ, 100 ਵਰਸ਼ਾਂ ਦੇ ਵੀ ਦੋਸ਼ ਹੋਣ, ਉਹ ਸਾਰਿਆਂ ਦੋਸ਼ਾਂ ਨੂੰ ਗੁਰੂ ਸਾਹਿਬ ਜੀ ਨਿਵਾਰ ਦਿੰਦੇ ਨੇ, ਉਹਨਾਂ ਦੋਸ਼ਾਂ ਦੀ ਨਿਵਿਰਤੀ ਕਰ ਦਿੰਦੇ ਨੇ, ਔਰ ਉਸ ਸਿੱਖ ਨੂੰ ਮੋਕਸ਼ ਪਦਵੀ ਦੀ ਮੁਕਤੀ ਦਾ ਜਿਹੜਾ ਦਾਨ ਹੈ, ਮੁਕਤੀ ਦੀ ਜਿਹੜੀ ਦਾਤ ਹੈ ਉਹ ਪ੍ਰਾਪਤ ਹੁੰਦੀ ਹੈ।
ਸੋ ਅਰਦਾਸੀਆ ਜੋਗ ਹੈ ਤਾਂ ਕਿ ਪੂਜੈ ਪਾਏ।
ਮਹਾਰਾਜ ਜੀ ਕਹਿੰਦੇ ਜਿਹੜਾ ਇਹੋ ਜਿਹਾ ਅਰਦਾਸੀਆ ਅਰਦਾਸ ਕਰਨ ਵਾਲਾ ਸਿੱਖ ਹੈ, ਜਿਹੜਾ ਹਰ ਵੇਲੇ ਆਪਣੇ ਗੁਰੂ ਦੇ ਚਰਨਾਂ ਵਿਚ ਅਰਦਾਸਾਂ ਕਰਦਾ, ਕਹਿੰਦੇ ਉਹਦੇ ਪੈਰ ਪੂਜਣੇ ਚਾਹੀਦੇ ਹਨ, ਉਸ ਸਿੱਖ ਦੇ ਚਰਨ ਪੂਜਣੇ ਚਾਹੀਦੇ ਹਨ, ਉਹਨੂੰ ਨਮਸਕਾਰ ਕਰਨੀ ਚਾਹੀਦੀ ਹੈ।
ਸਿੱਖ ਸੁਖੀ ਸੋ ਹੋਵੇਗਾ ਸੋ ਅਰਦਾਸ ਕਰਾਏ।
ਮਹਾਰਾਜ ਜੀ ਕਹਿੰਦੇ ਉਹ ਸਿੱਖ ਸੁਖੀ ਹੋਵੇਗਾ ਜਿਹੜਾ ਇਹ ਅਰਦਾਸਾਂ ਕਰਾਵੇਗਾ ਗੁਰੂ ਚਰਨਾਂ ਵਿਚ, ਜਿਹੜੀਆਂ ਪਿੱਛੇ ਦੱਸੀਆਂ ਹਨ ਇਹ ਅਰਦਾਸਾਂ ਗੁਰੂ ਚਰਨਾਂ ਵਿਚ ਕਰਵਾਏਗਾ। ਮਹਾਰਾਜ ਜੀ ਕਹਿੰਦੇ ਉਹ ਸਿੱਖ ਸੁਖ ਦੇ ਨਾਲ ਵਸੇਗਾ, ਉਹਨੂੰ ਸੁਖ ਦੀ ਪ੍ਰਾਪਤੀ ਹੋਵੇਗੀ।
ਸਤਿਗੁਰ ਹਿਤ ਦਸਵੰਧ ਦੇ ਸਿੱਖੀ ਜੁਗ ਤਰਾਏ।
ਗੁਰੂ ਕਾ ਸਿੱਖ ਆਪਣੇ ਸਤਿਗੁਰਾਂ ਦੇ ਨਿਮਿਤ ਦਸਵੰਧ ਦੀ ਜਿਹੜੀ ਮਾਇਆ ਹੈ ਉਹ ਜ਼ਰੂਰ ਭੇਟ ਕਰੇ, ਦਸਵਾਂ ਹਿੱਸਾ ਗੁਰੂ ਦੇ ਨਿਮਿਤ ਮਹਾਰਾਜ ਜੀ ਦੇ ਚਰਨਾਂ ਵਿਚ ਅਰਪਣ ਕਰੇ, ਗੁਰੂ ਦੇ ਚਰਨਾਂ ਵਿਚ ਭੇਟ ਕਰੇ ਤੇ ਸਿੱਖੀ ਜੁਗਤ ਰਹਾਏ। ਸਿੱਖੀ ਦੀ ਜਿਹੜੀ ਜੁਗਤ ਹੈ ਉਸ ਜੁਗਤ ਦਾ ਧਾਰਨੀ ਹੋ ਕੇ ਸਿੱਖ ਰਹਿਣਾ ਕਰੇ।
ਨਾਨ ਦਾਨ ਸਤਨਾਮ ਮੈਂ ਵਰਤੇ ਬੈਸ ਨਿਭਿਤਾਏ।
ਨਾਨ ਯਾਨੀ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਨਾ ਇਹ ਸਿੱਖ ਦਾ ਨਿਯਮ ਹੋਵੇ। ਇਸ਼ਨਾਨ ਕਰਨਾ, ਦਾਨ ਵੀ ਕਰਨਾ, ਤਿੰਨ ਚੀਜ਼ਾਂ ਨੇ, ਨਾਮ, ਦਾਨ ਤੇ ਇਸ਼ਨਾਨ। ਮਹਾਰਾਜ ਜੀ ਕਹਿੰਦੇ ਸਿੱਖ ਤਿੰਨਾਂ ਦਾ ਧਾਰਨੀ ਹੋਵੇ। अमृत वेले उठ के इशनान भी करे फिर दान भी करे। दया की बिरती भी खालसे ने रखनी, दान पुन करने की बिरती भी रखनी। 68 तीर्थ सगल पुन जी दया प्रवान। इस करके दान खालसे नु भी करना है, पंथ नु ही सिंघा नु ही दान करना है। गरीब गरीब का मुंह गुरु की गोलक भी कहे। इस करके दान की बिरती भी रखनी है, नाम भी जपना है। सत नाम परमेश्वर का जेड़ा सच्चा नाम है उदा जाप जपद्या होया उदे विच अपनी उम्र नु बतीत करना है।
पर नारी तन छोड़ के निश्चा गुरपद शरण।
पराई इस्त्री दा भाव अपने हिरदे च ना फुरन देवे जेड़ा त्यार बरत्यार सिख है। ओ पर नारी पर इस्त्री पर पुरख दा ध्यान अपने हिरदे विचों छड़ देवे। पराए धान दी बिरती छड़ देवे, पराए धन ते अपनी अख ना रखे। निश्चा गुरपद शरण अपने गुरु दे चरणा दी शरण दे उत्ते भरोसा रखे। सतगुरां दे चरणा दे उत्ते निश्चा रखे।
बाणी सतगुर की पड़े काटे जन्म मरन।
महाराज जी कहंदे भाई जेड़े सिख सतगुरां दी बाणी पढ़दे ने, गुरबाणी दा जाप करदे ने, सतगुरु जी दे बचना ते पहरा देंदे आ, वो सिख सतगुरु के प्यारे हो। गावो सच्ची बाणी, बाणी ता गावो गुरु केरी। बाणिया सिर बाणी दा आसरा लेंदे ने भाई। महाराज जी कहंदे ओ बाणी उना दा जन्म ते मरण कट के निवार दिंदी है। सतगुरु सच्चे पातशाह जी दी बाणी जन्म मरण निवार दिंदी है। इस करके गुरसिख ने गुरबाणी दा जाप नहीं छड़ना, गुरबाणी दा पल्ला नहीं सिख ने छड़ना। हर वेले गुरबाणी दा आसरा सिख ने ग्रहण करके रखना है। होर भी बड़े कीमती बचन गुरु कलगीधर पातशाह कह रहे ने।